जगत गुरु श्री गुरु अमरदास तीसरे पातशाह जी महाराज जी दे घर दी कथा। जो बादशाह अकबर दी कचहरी च जाके एक नवी सिंध ने मुनीम ने सुनाई। गुरदेव ने बचन कीता सी कि जिस दिन बौली दा कड़ टुटेगा उसे दिन चितौड़ दा गढ़ फतेह होवेगा। बादशाह ने अपने अहलकार उथे छड़ दिते भी तुसी रह के उड़ीक करो, वार तिथ तरीक लिख लियो जदों कड़ टुटेगा। वो लिख के लैके आए, जिस वार नूं जिस घड़ी नूं चितौड़ दा किला फतेह होया उसे समय उधर वो कड़ टुटिया सी बौली साहब दा। सिखां नूं पुछदा उत्थे नवी सिंध नूं पुछदा बादशाह अकबर, एक सिख भी सी नाल जिहड़ा बादशाह कोल नौकरी करदा सी, वी मैनूं गुरु अमरदास साहब दे घर बारे होर दसो। दस्या जी वैरोवाल नगर दा एक भाई माणक चंद नाम दा गुरु साहब दा सेवक सी। उहदे जदों कड़ तोड़िया घण मार के तां विच डुब गया सी। गुरदेव ने आख्या माणक नहीं डुब्या करदे, माणक बाहर आ। गुरदेव दी दया नाल उह माणक चंद दुबारा सुरजीत होया ते गुरदेव ने उहदा नाम रख्या जीवड़ा। माझे विच वैरोवाल नगर है, उस नगर विच हाले भी जेड़े इन्हां दे अंश वंश विचों हन उह जीवड़े ही सदाउंदे, उहनां नूं जीवड़े कहा जांदा। इन्हां दा इक अगे सेवक होया बड़ा आत्मग्यानी गुरु घर दा शरदालु भाई माई दास। इन्हां नूं महाराज जी ने 22 मंजियां चों मंजियां थापियां सन दित्तियां सी। गुरु घर दी सिक्खी दा बहुत वड्डा भारी प्रचार प्रसार इन्हां सिखां ने कीता। तो कथा सुना रहे ने गुरु साहब जी दे घर दी, बादशाह अकबर नूं नवी सिंध कहिंदे ने, मुनीम नूं जिहड़ा लिखत पढ़त करके लैके गया सी सारी। तो लिखत पढ़त करन वाले नूं नवी सिंध कह दिंदे, आपां आम भाषा च मुनीम कह दिंदे आ, मुंशी कह दिंदे आ। उह आ के गुरदेव दे पास, गुरदेव दी जो महिमा उन्हें वेखी है बादशाह अकबर नूं सुना रहा है। आओ मन विरतियां एकाग्र करके गुरदेव दी पावन कथा सरवण करिए। गुरु चरणा च हाजरी लवाउंदे आखिए जी सतनाम
श्री वाहे गुरु साहेब जी।
सतनाम
वाहे गुरु साहेब। नवी सिंध रह कै तिस ठौर।
नवी सिंध यानी कि मुनीम, ओनू पुछदा बादशाह अकबर, हे मुंशी तू उस जगह ते गुरु अमरदास साहब जी दे कोल रहा,
कहां तिखियो तैं अचरज और।
उना दे घर रह के होर की वेख्या, उना दे घर दी अश्चर्ज गाथा है, अश्चर्ज कथा है, दस तू उथे रहंदा रहा होर उना दे की कौतक वेखे हन।
सो पी सकल बताव हो मोही।
बादशाह कहंदा ओ भी दस मैनू, चल ए तां तू दस दिता भी किवें कड़ टुटिया सी, वो सारी कथा दसी है। होर भी जो तू उथे रह के वेख्या मैनू ओ भी सुना।
लगत थाप का जिस बिद होही।
लगत बापका, बापका कहंदे ने बौली नूं, भी जिवें उथे बौली लग रही सी ते बौली लगन वेले जो जो घटिया उथे, कला यही तां नहीं होया ना भी माणक चंद कड़ तोड़न वड़िया, होर भी बहुत कुछ हुंदा होना उथे, रोजाना कोई ना कोई कला वरतदी होनी है। बौली साहब लगदियां जो उथे वरतिया होया ओ मैनू सुना।
सुन कै नवी सिंध सिख साथ।
ए बादशाह अकबर दी गल सुन के जिहड़ा ओ मुंशी सी ते सिख सी, दोना ने हाथ जोड़े।
कहत शाह सो बंदे हाथ।
हाथ जोड़ के बादशाह अकबर नू दोवे कह के सुनान लगे।
हजरत सुनो बुढ़ जो गयो।
कह लगे बादशाह सलामत सुन, जेड़ा वो सिख डुब गया सी ना कड़ टुट दिया माणक चंद, ओदी बेथिया हाले तेनू सुनाई नहीं सारी, ओ सोना।
नहीं ऊपर को आवत पयो।
एकदम कड़ टुटिया ते पानी दी बंब उठी ते ओ जेड़ा सिख सी माणक चंद ओ विच डुब गया। ਜਦੋਂ ਡੁੱਬ ਗਿਆ ਤੇ ਵਿੱਚੋਂ ਬਾਹਰ ਨਹੀਂ ਆਇਆ।
ਤਿਸ ਨਰ ਕੀ ਇੱਕ ਬ੍ਰਿਧਾ ਮਾਤ,
ਮਾਣਕ ਚੰਦ ਦੀ ਇੱਕ ਬਜ਼ੁਰਗ ਮਾਤਾ ਸੀ, ਉਹ ਵੀ ਉੱਥੇ ਸੀ ਉਸ ਵਕਤ, ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਦੀ ਸੀ।
ਸੁਨੀ ਕਾਨ ਬੂਡੇ ਉਹ ਤਵ ਤਾਤ,
ਜਦੋਂ ਮਾਣਕ ਚੰਦ ਦੀ ਮਾਤਾ ਨੇ ਸੁਣਿਆ ਵੀ ਮੇਰਾ ਪੁੱਤਰ ਡੁੱਬ ਗਿਆ ਥੱਲੇ, ਕੱਢ ਟੁੱਟ ਗਿਆ ਪਾਣੀ ਦਾ ਤੇ ਉਹਦੇ ਵਿੱਚ ਡੁੱਬ ਗਿਆ, ਜਦੋਂ ਇਹ ਗੱਲ ਉਹ ਮਾਈ ਨੇ ਸੁਣੀ,
ਸ਼ੋਕਾ ਕੁਲ ਰੋਦਨ ਕੋ ਕੀ ਨਾ,
ਸ਼ੋਕ ਦੇ ਵਿੱਚ ਉਹ ਮਾਈ ਵਿਆਕੁਲ ਹੋ ਕੇ ਰੋਦਨ ਕਰਨ ਲੱਗੀ, ਉਹਨੇ ਚੀਖ ਝਿਆੜਾ ਪਾ ਲਿਆ।
ਮਹਾ ਦੁਖਿਤ ਹੋਈ ਮਨ ਦੀਨਾ,
ਬੜੀ ਦੁਖੀ ਹੋਈ, ਜਿਹਦਾ ਪੁੱਤਰ ਪਾਣੀ ਚ ਡੁੱਬ ਗਿਆ ਹੋਵੇ ਉਹਦੇ ਸਾਹਮਣੇ ਤੇ ਦੁਖੀ ਤਾਂ ਹੋਣਾ ਸੀ ਉਹਨੇ। ਮਾਤਾ ਦਾ ਹਿਰਦਾ ਬਹੁਤ ਜਿਆਦਾ ਦੁਖੀ ਹੋਇਆ, ਦੀਨ ਹੋਈ।
ਦੂਤੀਏ ਦਿਵਸ ਤਹਾਂ ਚੱਲ ਆਈ,
ਇੱਕ ਦਿਨ ਬੀਤ ਗਿਆ, ਦੂਜੇ ਦਿਨ ਉਹ ਮਾਈ ਚੱਲ ਕੇ ਗੁਰਦੇਵ ਦੇ ਕੋਲ ਪਹੁੰਚੀ।
ਜਹਾਂ ਬਾਪਿਕਾ ਗੁਰੂ ਲਗਾਈ,
ਜਿੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੌਲੀ ਸਾਹਿਬ ਲਵਾ ਰਹੇ ਸਨ, ਕਾਰ ਸੇਵਾ ਚੱਲ ਰਹੀ ਸੀ, ਉਥੇ ਉਹ ਮਾਈ ਚੱਲ ਕੇ ਆਈ।
ਦੇਖੇ ਉਹਨਾਂ ਸੁੱਤ ਬਿਰਲਾਪ ਕਰੰਤੀ,
ਦੇਖਿਆ ਵੀ ਉਹਦੇ ਪੁੱਤ ਦੀ ਲੋਥ ਤੱਕ ਨੀ ਪਾਣੀ ਚ ਬਾਹਰ ਆਈ। ਇੱਕ ਦਿਨ ਪੂਰਾ ਲੰਘ ਗਿਆ, ਉਹ ਬੜਾ ਰੁਦਨ ਕਰਨ ਲੱਗੀ, ਬਹੁਤ ਜਿਆਦਾ ਵਿਆਕੁਲ ਹੋਈ।
ਹਾਏ ਪੁੱਤਰ ਮੁਖ ਹਾਏ ਕਰੰਤੀ,
ਹਾਏ ਹਾਏ ਕਰਦੀ, ਪੁੱਤ ਨੂੰ ਆਵਾਜ਼ਾਂ ਮਾਰਦੀ ਹੈ।
ਹੇ ਸੁਤ ਮਾਣਕ ਬੈ ਮਹਿ ਜਵਾਨ,
ਕਹਿਣ ਲੱਗੀ ਹੇ ਪੁੱਤਰ ਮਾਣਕ, ਤੂੰ ਤਾਂ ਹਾਲੇ ਉਮਰ ਚ ਜਵਾਨ ਸੈ, ਤੂੰ ਤਾਂ ਹਾਲੇ ਦੁਨੀਆਦਾਰੀ ਦਾ ਕੁਝ ਨਹੀਂ ਸੀ ਵੇਖਿਆ।
ਕਹਾਂ ਗਯੋ ਮੁਝ ਕੋ ਦੁਖ ਦਾਨ,
ਤੇ ਮੈਨੂੰ ਦੁਖ ਦੇ ਕੇ ਤੂੰ ਛੱਡ ਕੇ ਕਿੱਥੇ ਚੱਲਿਆ ਗਿਆ? ਮੈਂ ਬਿਰਧ ਅਵਸਥਾ ਵਿੱਚ ਪੁੱਤਰ ਤੇਰੇ ਆਸਰੇ ਜ਼ਿੰਦਗੀ ਕੱਟਣੀ ਸੀ, ਤੂੰ ਮੈਨੂੰ ਛੱਡ ਕੇ ਹੁਣ ਕਿੱਥੇ ਚਲਾ ਗਿਆ?
ਮੋ ਬਿਰਧਾ ਕੇ ਅਪਰ ਨਾ ਕੋਈ,
ਮੈਂ ਬਿਰਧ ਅਵਸਥਾ ਦੇ ਵਿੱਚ ਬਜ਼ੁਰਗ ਨੂੰ ਹੁਣ ਹੋਰ ਕਿਹੜਾ ਕੋਈ ਆਸਰਾ ਤੇਰੇ ਬਿਨਾ?
ਹੁਤੋ ਏਕ ਤੂੰ ਅਸਗਤ ਹੋਈ,
ਇੱਕ ਇੱਕ ਤੂੰ ਹੀ ਆਸਰਾ ਸੀ ਤੇ ਤੇਰੀ ਵੀ ਹਾਲਤ ਹੋ ਗਈ, ਹੁਣ ਤੇਰੇ ਬਿਨਾ ਮੇਰੀ ਕਾਹਦੀ ਦਸ਼ਾ? ਮੈਂ ਤਾਂ ਹੁਣ ਇਸ ਅਵਸਥਾ ਨੂੰ ਕੀ ਜੀਵਾਂਗੀ, ਕਿਵੇਂ ਤੇਰੇ ਬਿਨਾਂ ਇਹ ਦਿਨ ਬੜਾਵਾਂਗੀ?
ਮਹਾ ਰੁਦਨ ਕਰ ਗਮਨੀ ਤਹਾਂ,
ਬੜਾ ਭਾਰੀ ਰੁਦਨ ਕਰਕੇ ਵਿਆਕੁਲ ਹੋ ਕੇ ਉਹ ਮਾਈ ਉੱਥੇ ਆਈ।
ਅੰਤਰ ਮਹਿਲ ਗੁਰੂ ਥਿਤ ਜਹਾਂ,
ਉੱਥੇ ਪਹੁੰਚ ਗਈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਮਹਿਲਾਂ ਚ ਬਿਰਾਜਮਾਨ ਸੀ, ਮਹਾਰਾਜ ਜੀ ਦੇ ਪਾਸ ਅੰਦਰ ਮਹਿਲਾਂ ਵਿਚ ਆ ਗਈ।
ਵਹਿਰ ਰੁਦਨ ਕਰ ਊਚ ਪੁਕਾਰੀ,
ਗੁਰਦੇਵ ਜੀ ਅੰਦਰ ਕਮਰੇ ਵਿਚ ਜਿੱਥੇ ਕਿੱਲੀ ਫੜ ਕੇ ਖਲੋਤੇ ਉੱਥੇ ਖੜੇ ਸੀ, ਇਹ ਬਾਹਰਲੇ ਪਾਸੇ ਆ ਕੇ ਉੱਚੀ ਉੱਚੀ ਰੋਣ ਲੱਗੀ।
ਹੇ ਮਾਣਕ ਸੁਤ ਮਿਲ ਇੱਕ ਵਾਰੀ,
ਆਵਾਜ਼ਾਂ ਮਾਰਦੀ ਹੇ ਪੁੱਤਰ ਮਾਣਕ ਇੱਕ ਵੇਰੀ ਤਾਂ ਮਿਲ ਜਾ, ਇੱਕ ਵੇਰੀ ਤਾਂ ਬਾਹਰ ਨਿਕਲ ਤੇਰੀ ਸ਼ਕਲ ਵੇਖਾ।
ਨਾਹੇ ਤਾਂ ਮੁਝ ਕੋ ਲੈ ਚੱਲ ਸਾਥ,
ਜੇ ਤੂੰ ਨਹੀਂ ਆਪਣੀ ਸ਼ਕਲ ਵਿਖਾਉਣੀ, ਨਹੀਂ ਮਿਲਣਾ ਤੇ ਫਿਰ ਮੈਨੂੰ ਵੀ ਨਾਲ ਲੈ ਚੱਲ।
ਇਮ ਕੂਕਤ ਕਰ ਉੱਚੇ ਹਾਥ,
ਇਹਦਾ ਉਹ ਬਾਈ ਬਾਹਾਂ ਬਲਾਰ ਬਲਾਰ ਕੇ ਉੱਚੀ ਉੱਚੀ ਕੂਕਦੀ ਤੇ ਰੋਂਦੀ ਹੈ।
ਗੁਰੂ ਸ਼ਰਵਣ ਮਹਿ ਜਬ ਧੁਨ ਭਰੀ,
ਜਦੋਂ ਮਾਈ ਦੇ ਰੋਣ ਧੋਣ ਦੀ ਆਵਾਜ਼ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਰਵਣਾ ਵਿਚ ਕੰਨਾਂ ਚ ਪਈ,
ਪੂਜਿਓ ਅਹੈ ਕੌਣ ਦੁਖ ਭਰੀ,
ਪਾਤਸ਼ਾਹ ਨੇ ਪੁੱਛਿਆ ਭਾਈ ਕੌਣ ਹੈ, ਕੌਣ ਦੁਖੀ ਹੋ ਕੇ ਦੁੱਖ ਨਾਲ ਭਰ ਕੇ ਰੋ ਰਿਹਾ?
ਕਿਉਂ ਰੋਵਤ ਕਿਉਂ ਊਚ ਪੁਕਾਰਤ,
ਕਿਉਂ ਰੋਂਦੀ ਹੈ ਮਾਈ, ਕਿਉਂ ਉੱਚੀ ਉੱਚੀ ਪੁਕਾਰਾਂ ਕਰਦੀ ਹੈ?
ਵਹਿਰ ਲਿਹੋ ਸੁਧ ਇਹੋ ਕਿਉਂ ਆਰਤ,
ਮਹਾਰਾਜ ਜੀ ਨੇ ਸੇਵਾਦਾਰ ਨੂੰ ਆਖਿਆ ਵੀ ਜਾਓ ਜਾ ਕੇ ਖਬਰ ਲਓ ਮਾਈ ਦੀ, ਬਾਹਰ ਦਰਵਾਜੇ ਤੇ ਦਰਾਂ ਮੂਹਰੇ ਰੋ ਰਹੀ ਹੈ, ਕੀ ਕਾਰਨ ਹੈ ਰੋਣ ਦਾ?
ਤੋਰਿਓ ਨਰ ਸੁਨ ਕਹਿ ਤਿਸ ਪਾਸ,
ਮਹਾਰਾਜ ਜੀ ਦਾ ਸੇਵਕ ਭਾਈ ਬੱਲੂ ਬਾਹਰ ਗਿਆ, ਜਾ ਕੇ ਵੇਖਿਆ ਉਹਦੇ ਕੋਲ ਜਾ ਕੇ,
ਜਾਏ ਗੁਰੂ ਟਿਗ ਕੀ ਅਰਦਾਸ,
ਵੇਖ ਕੇ ਪੁੱਛ ਪੜਤਾਲ ਕਰਕੇ ਭਾਈ ਬੱਲੂ ਜੀ ਸਤਿਗੁਰਾਂ ਕੋਲ ਵਾਪਸ ਆਏ ਤੇ ਆ ਕੇ ਦੱਸਿਆ,
ਹੇ ਕਿਰਪਾਲ ਬ੍ਰਿਧਾ ਕੋ ਹੇਰ,
ਮਹਾਰਾਜ ਜੀ ਏਦਾਂ ਬਜ਼ੁਰਗ ਮਾਈ ਹੈ, ਕਹਿੰਦੀ ਮੇਰਾ ਪੁੱਤ ਕੜ ਤੋੜਦਿਆਂ ਪਾਣੀ ਵਿਚ ਡੁੱਬ ਕੇ ਬਾਹਰ ਨਹੀਂ ਨਿਕਲਿਆ ਕੱਲ ਦਾ, ਤੋ ਸਤਿਗੁਰੂ ਦਿਆਲੂ ਨੇ ਗੁਰੂ ਅਮਰਦਾਸ ਸਾਹਿਬ ਹਿਰਦਾ ਬੜਾ ਦਇਆ ਚ ਰਹਿੰਦਾ ਪਾਤਸ਼ਾਹ ਦਾ, ਤੋ ਦਇਆ ਦੇ ਘਰ ਵਿਚ ਆਏ,
ਢਿਗ ਬੁਲਾਏ ਕਰ ਬੋਲੇ ਫੇਰ,
ਉਸ ਮਾਈ ਨੂੰ ਕੋਲ ਬੁਲਾ ਕੇ ਸਤਿਗੁਰੂ ਜੀ ਬੋਲੇ,
ਸੁਣੋ ਭੋਲੀਏ ਮਾਣਕ ਜੋਏ,
ਮਹਾਰਾਜ ਜੀ ਕਹਿਣ ਲੱਗੇ ਭੋਲੀਏ ਸੁਣ, ਜਿਹੜੇ ਮਾਣਕ ਹੁੰਦੇ ਨੇ ਨਾ ਮਾਣਕ
ਸੋ ਜਲ ਮਹਿਕਮ ਬੂਡਨ ਹੋਏ
ਮਾਣਕ ਕਦੇ ਪਾਣੀ ਚ ਡੁੱਬਦੇ ਆ ਭਲਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਹਾਰਾਜ ਜੀ ਕਹਿੰਦੇ ਬਾਈ ਜਿਹੜੇ ਮਾਣਕ ਹੁੰਦੇ ਆ ਉਹ ਕਦੇ ਪਾਣੀ ਚ ਵੀ ਡੁੱਬਦੇ ਆ ਭੋੜੀਏ ਮਾਣਕ ਨਹੀਂ ਕਦੇ ਪਾਣੀ ਚ ਡੁੱਬਦੇ
ਹੋਤ ਭੋਰ ਮਿਲ ਹੈ ਸੁਤ ਸਾਥ
ਕੱਲ ਸਵੇਰ ਹੋਵੇਗੀ ਤੇ ਤੂੰ ਆਪਣੇ ਪੁੱਤ ਨੂੰ ਮਿਲੇਗੀ ਕੱਲ ਦਾ ਦਿਨ ਆ ਜਾਣ ਦੇ ਤੂੰ ਆਪਣੇ ਪੁੱਤ ਨੂੰ ਮਿਲੇਗੀ
ਕਰ ਤੋਰਿਓ ਜਿਸ ਨੇ ਨਿਜ ਹੱਥ
ਤੇਰੇ ਪੁੱਤ ਦੀ ਵੱਡੀ ਘਾਲਣ ਉਹਨੇ ਆਪਣੇ ਹੱਥੀ ਕੜ ਤੋੜਿਆ ਔਰ ਇਹ ਕੜ ਤੋੜਨ ਦੀ ਵੱਡੀ ਸੇਵਾ ਤੇਰੇ ਪੁੱਤ ਮਾਨਕ ਚੰਦ ਨੇ ਕੀਤੀ ਹੈ
ਹਮਨੇ ਕਰੀ ਪ੍ਰਤਗਿਆ ਭਾਰੀ
ਮਹਾਰਾਜ ਜੀ ਕਹਿੰਦੇ ਅਸੀਂ ਵੀ ਵੱਡੀ ਭਾਰੀ ਪ੍ਰਤਗਿਆ ਕੀਤੀ ਹੈ
ਸੁਤ ਨਾ ਮਰ ਹੈ ਪਿਤ ਮਾਤ ਅਗਾਰੀ
ਕਿਸੇ ਮਾਂ ਪਿਓ ਦੇ ਸਾਹਮਣੇ ਉਹਦਾ ਪੁੱਤ ਨੀ ਮਰੇਗਾ ਸਾਡੇ ਹੁੰਦਿਆਂ ਇੱਥੇ ਨਗਰ ਵਿੱਚ ਰਹਿੰਦੇ ਆ ਗੁਰੂ ਅਮਰਦਾਸ ਸਾਹਿਬ ਕਹਿੰਦੇ ਮਾਈ ਇਹ ਸਾਡੀ ਪ੍ਰਤਗਿਆ ਹੈ ਤੇ ਸਾਡੀ ਪ੍ਰਤਗਿਆ ਪਰਪੱਕ ਰਹੇਗੀ ਕੱਲ ਨੂੰ ਤੂੰ ਆਪਣੇ ਪੁੱਤ ਨੂੰ ਮਿਲੇਗੀ ਮਾਣਕ ਨੀ ਡੁੱਬਿਆ ਕਰਦੇ ਪਾਣੀ ਚ ਸਾਡੀ ਪ੍ਰਤਗਿਆ ਕਿਸੇ ਮਾਂ ਬਾਪ ਦਾ ਬੱਚਾ ਪੁੱਤ ਉਹਦੀ ਅੱਖਾਂ ਦੇ ਸਾਹਮਣੇ ਨਹੀਂ ਮਰੇਗਾ ਜਦੋਂ ਤੱਕ ਅਸੀਂ ਗੋਇੰਦਵਾਲ ਸਾਹਿਬ ਚ ਹਾਂ ਸਰੀਰ ਕਰਕੇ ਇਹ ਸਾਡੀ ਪ੍ਰਤਗਿਆ ਹੈ ਹਾਂਜੀ
ਨਿਫਲੀ ਨਹੀਂ ਕਰੇ ਹਮ ਸੋਹੇ
ਅਸੀਂ ਆਪਣੀ ਪ੍ਰਤਗਿਆ ਨਿਫਲ ਨਹੀਂ ਕਰਾਂਗੇ ਸਾਡੀ ਇਹ ਪ੍ਰਤਗਿਆ ਸਫਲ ਹੋਵੇਗੀ
ਮਿਲ ਹੈ ਪੁੱਤਰ ਸੋ ਹਰਖਤ ਹੋਏ
ਕੱਲ ਤੂੰ ਆਪਣੇ ਪੁੱਤ ਨੂੰ ਮਿਲੇਗੀ ਖੁਸ਼ੀ ਦੇ ਨਾਲ
ਗੁਰਬਾਕਨ ਪਰ ਸ਼ਰਧਾ ਧਰ ਕੇ
ਮਾਈ ਦੇ ਮਨ ਚ ਗੁਰੂ ਬਚਨਾਂ ਤੇ ਸ਼ਰਧਾ ਬਣ ਗਈ ਸਾਹਿਬ ਜੋ ਕਹਿ ਰਹੇ ਨੇ ਬਿਲਕੁਲ ਸੱਤ ਹੈ
ਬਸੀ ਨਿਸਾ ਤਹਿ ਗੁਰੂ ਸਿਮਰ ਕੇ
ਰਾਤ ਉੱਥੇ ਹੀ ਰਹਿ ਗਈ ਗੁਰੂ ਗੁਰੂ ਸਿਮਰਦੀ ਰਹੀ ਮਹਾਰਾਜ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰ ਕੇ ਸਤਿਗੁਰਾਂ ਦਾ ਸਿਮਰਨ ਕਰਦੀ ਰਹੀ
ਰਾਤ ਪਈ ਸਤਿਗੁਰ ਤਬ ਚਾਲੇ
ਅਗਲਾ ਦਿਨ ਹੋਇਆ ਤੇ ਸਤਿਗੁਰੂ ਜੀ ਬੌਲੀ ਸਾਹਿਬ ਵੱਲ ਨੂੰ ਚੱਲ ਪਏ
ਜੇਠਾ ਬਾਪੀ ਲਗੀ ਵਿਸਾਲੇ
ਜਿੱਥੇ ਬੌਲੀ ਸਾਹਿਬ ਬੜੀ ਵੱਡੀ ਵਿਸ਼ਾਲ ਬੌਲੀ ਤੁਸੀਂ ਦਰਸ਼ਨ ਕਰਦੇ ਹੀ ਹੋ ਨਾ 84 ਪੌੜੀਆਂ ਤੋ ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ
ਅਪਰ ਨਰਨ ਕੀ ਸੰਗੈ ਪੀਰ
ਮਹਾਰਾਜ ਜੀ ਦੇ ਨਾਲ ਹੋਰ ਵੀ ਬਹੁਤ ਸਾਰੀ ਸੰਗਤ ਬਹੁਤ ਸਾਰੇ ਸੇਵਕ ਸਿੱਖ ਨਾਲ ਹਨ
ਫਿਰੇ ਜਾਏ ਸਭ ਹੀ ਤਿਸ ਤੀਰ
ਬੌਲੀ ਸਾਹਿਬ ਦੇ ਕੋਲ ਜਾ ਕੇ ਸਤਿਗੁਰੂ ਜੀ ਦੇ ਸਮੇਤ ਸਾਰੀ ਸੰਗਤ ਖਲੋ ਗਈ
ਸ੍ਰੀ ਮੁਖ ਤੇ ਸਤਿਗੁਰ ਸੁਖ ਧਾਮੂ
ਸੁਖਾਂ ਦੇ ਘਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ
ਕਰਿਓ ਪੁਕਾਰਨ ਮਾਣਿਕ ਨਾਮੂ
ਮਹਾਰਾਜ ਜੀ ਨੇ ਆਵਾਜ਼ ਮਾਰੀ ਮਾਣਕ ਏਦਾਂ ਗੁਰਦੇਵ ਨੇ ਆਵਾਜ਼ ਮਾਰੀ
ਇੱਕ ਸੋਹ ਜਲ ਤੇ ਬਾਹਰ ਆਵੋ
ਆਵਾਜ਼ ਮਾਰ ਕੇ ਆਖਿਆ ਪੁੱਤਰ ਮਾਣਕ ਪਾਣੀ ਚੋਂ ਨਿਕਲ ਕੇ ਬਾਹਰ ਆਵੋ
ਸਭ ਸੰਗਤ ਕੋ ਦਰਸ ਦਿਖਾਵੋ
ਔਰ ਬਾਹਰ ਆ ਕੇ ਸਾਰੀ ਸੰਗਤ ਨੂੰ ਆਪਣੇ ਦਰਸ਼ਨ ਕਰਾਵੋ
ਜਿਨ ਕੋ ਮਾਣਕ ਨਾਮ ਕਹੰਤੇ
ਜਿਨ੍ਹਾਂ ਦਾ ਨਾਮ ਮਾਣਕ ਹੁੰਦਾ ਨਾ ਮਾਣਕ ਜਿਨ੍ਹਾਂ ਨੂੰ ਕਿਹਾ ਜਾਂਦਾ
ਸੋ ਨਾ ਦੇਹੇ ਦੁੱਖ ਨਿਜ ਸੁਖਵੰਤੇ
ਉਹ ਕਦੇ ਕਿਸੇ ਨੂੰ ਦੁੱਖ ਥੋੜੀ ਦਿੰਦੇ ਆ ਉਹ ਤਾਂ ਸੁਖ ਦਿੰਦੇ ਆ ਜਿਹੜੇ ਮਾਣਕ ਹੁੰਦੇ ਆ ਜਿਨ੍ਹਾਂ ਦੇ ਪੱਲੇ ਮਾਣਕ ਹੋਣ ਉਹ ਦੁਖੀ ਥੋੜੀ ਹੁੰਦੇ ਆ ਜਿਨ੍ਹਾਂ ਕੋਲ ਮਾਣਕ ਹੋਵੇ ਉਹਨੂੰ ਸੁਖ ਪ੍ਰਾਪਤ ਹੁੰਦਾ ਮਾਣਕ ਕੀਮਤੀ ਹੁੰਦੇ ਆ ਮਾਣਕ ਨਹੀਂ ਦੁੱਖ ਦਿੰਦੇ ਕਿਸੇ ਨੂੰ ਮਾਣਕ ਤਾਂ ਸੁਖ ਦਿੰਦੇ ਹਨ
ਤੋਹੇ ਮਾਤ ਇਹੋ ਖਰੀ ਦੁਖਾਰੀ
ਤੇਰਾ ਨਾਮ ਮਾਣਕ ਹੈ ਤੇ ਤੇਰੀ ਮਾਤਾ ਇੱਥੇ ਖੜੀ ਦੁਖੀ ਹੋਵੇ ਤੇ ਇਹ ਗੱਲ ਚੰਗੀ ਤਾਂ ਨਹੀਂ ਮਹਾਰਾਜ ਜੀ ਕਹਿੰਦੇ ਵੀ ਤੂੰ ਜਿਸ ਮਾਂ ਦਾ ਮਾਣਕ ਪੁੱਤ ਹੋਵੇ ਤੇ ਤੇਰੀ ਮਾਂ ਇੱਥੇ ਦੁਖੀ ਖਲੋਤੀ ਹੋਵੇ ਤਾਂ ਗੱਲ ਚੰਗੀ ਨਹੀਂ
ਮਿਲਹੋ ਆਨ ਇਸ ਬੜ ਹਿਤਕਾਰੀ
ਇਹਦਾ ਹਿਤ ਵੇਖ ਇਹਦਾ ਭਲਾ ਵੇਖ ਤੇ ਆ ਕੇ ਆਪਣੀ ਮਾਤਾ ਨੂੰ ਮਿਲ
ਇਮ ਕਹਿਬੇ ਤੇ ਬਾਪੀ ਬੀਚ
ਇਹਦਾ ਕਹਿਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਵਾਜ਼ ਜਦੋਂ ਬੌਲੀ ਦੇ ਵਿੱਚ ਗਈ
ਹਮ ਤਹਿ ਪਿਖਤ ਊਚ ਅਰ ਨੀਚ
ਉਹ ਨਵੀਂ ਸਿੱਧ ਦੱਸ ਰਿਹਾ ਮੁਨੀਮ ਕਹਿੰਦਾ ਬਾਦਸ਼ਾਹ ਅਸੀਂ ਸਾਰੇ ਉੱਥੇ ਖੜੇ ਸੀ ਮੇਰੇ ਸਮੇਤ ਉੱਚੇ ਨੀਵੇਂ ਸਾਰੇ ਲੋਕ ਬੌਲੀ ਚ ਵੇਖ ਰਹੇ ਸੀ
ਨਿਕਸਿਓ ਜਲ ਪਰ ਧਰਨੇ ਲਾਗਾ
ਕਹਿੰਦੇ ਜਿਹੜਾ ਦੋ ਦਿਨਾਂ ਦਾ ਮਾਣਕ ਚੰਦ ਡੁੱਬਿਆ ਸੀ ਪਾਣੀ ਚ ਉਹ ਪਾਣੀ ਦੇ ਉੱਤੇ ਤਰਨ ਲੱਗ ਪਿਆ
ਸਤਿ ਸ੍ਰੀ ਅਕਾਲ
ਲੱਭਦਾ ਨਹੀਂ ਸੀ ਉਹਦਾ ਸਰੀਰ ਕਹਿੰਦੇ ਦੋ ਦਿਨਾਂ ਬਾਅਦ ਉਹਦਾ ਤਨ ਜਿਹੜੀ ਕਾਇਆ ਮਹਾਰਾਜ ਜੀ ਦੀ ਆਵਾਜ਼ ਸੁਣਦਿਆਂ ਹੀ ਤਰਨ ਲੱਗ ਪਈ।
ਤੀਨ ਦਿਵਸ ਪਾਛੇ ਵੱਡ ਭਾਗ,
ਤਿੰਨਾਂ ਦਿਨਾਂ ਬਾਅਦ ਕਹਿੰਦੇ ਉਹਦਾ ਸਰੀਰ ਜਿਹੜਾ ਵੱਡੇ ਭਾਗਾਂ ਵਾਲੇ ਮਾਨਕ ਚੰਦ ਦਾ ਤਰਿਆ।
ਲੋਕਨ ਦੇਖ ਨਿਕਾਸਨ ਕੀਨਸ,
ਲੋਕਾਂ ਨੇ ਵੇਖਿਆ ਤੇ ਉਹਦਾ ਸਰੀਰ ਕੱਢ ਕੇ ਪਾਣੀ ਚੋਂ ਬਾਹਰ ਲਿਆਂਦਾ।
ਬਿਸਮਾਏ ਸਭ ਅਚਰਜ ਚੀਨਸ,
ਸਾਰੇ ਬੜੇ ਹੈਰਾਨ ਹੋਏ, ਸਭ ਦੇ ਮਨ ਚ ਬੜਾ ਅਚਰਜ ਤੇ ਵਿਸਵਾਦ ਹੈ।
ਸ੍ਰੀ ਗੁਰ ਕੇ ਪਾਇਨ ਪਰ ਪਰਿਓ,
ਕਹਿੰਦੇ ਲਿਆ ਕੇ ਉਹਦਾ ਸਰੀਰ ਜਦੋਂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਧਰਿਆ, ਸਤਿਗੁਰਾਂ ਨੇ ਆਪਣਾ ਚਰਨ ਉਹਦੇ ਮੱਥੇ ਨੂੰ ਛੁਆਇਆ ਤੇ ਉਹ ਉੱਠ ਕੇ ਬੈਠ ਗਿਆ। ਉਹ ਮਾਨਕ ਚੰਦ ਉੱਠ ਕੇ ਬੈਠ ਗਿਆ ਜਿਹਦੇ ਭਾਗ ਸਵੱਲੇ ਕਰਮ ਚੰਗੇ। ਹਾਂਜੀ,
ਸ਼ਰਧਾਲੂ ਸੇਵਕ ਸੁਖ ਭਰਿਓ,
ਔਰ ਸ਼ਰਧਾਲੂ ਬਣ ਗਿਆ, ਸੇਵਕ ਬਣ ਕੇ ਸੁਖ ਨਾਲ ਭਰ ਗਿਆ। ਖਾਲਸਾ ਜੀ, ਜਿਵੇਂ ਬੌਲੀ ਸਾਹਿਬ ਦਾ ਕੜ੍ਹ ਟੁੱਟਿਆ ਨਾ ਗੁਰੂ ਕਰਣਾ ਨਾਲ, ਏਦਾਂ ਦਾ ਕੜ੍ਹ ਸਾਡੇ ਅੰਦਰ ਵੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੜ੍ਹ ਉਦੋਂ ਟੁੱਟਣਾ ਜਦੋਂ ਸਤਿਗੁਰਾਂ ਦੇ ਸ਼ਬਦ ਦੀ ਚੋਟ ਲੱਗਣੀ ਹੈ। ਵਾਹਿਗੁਰੂ ਵਾਹਿਗੁਰੂ, ਇਹ ਸ਼ਬਦ ਦੀ ਚੋਟ ਹੈ। ਜਦੋਂ ਵਾਹੇ ਕਹਿ ਕੇ ਗੁਰੂ ਕਹਿੰਦੇ ਆ ਨਾ ਵਾਹਿਗੁਰੂ, ਤਾਂ ਉਸ ਕੜ੍ਹ ਦੇ ਉੱਤੇ ਚੋਟ ਲੱਗਦੀ ਹੈ। ਤੇ ਜਿਵੇਂ ਜਿਵੇਂ ਉਹਦੇ ਤੇ ਚੋਟ ਲੱਗੇਗੀ, ਇੱਕ ਦਿਨ ਗੁਰੂ ਸਾਹਿਬ ਦੀ ਦਇਆ ਵਰਤੇਗੀ, ਉਹ ਕੜ੍ਹ ਟੁੱਟ ਜਾਏਗਾ ਤੇ ਅੰਮ੍ਰਿਤ ਦੇ ਝਰਨੇ ਵਹਿ ਟੁਰਨਗੇ। ਉਹ ਅੰਮਿਓ ਚੱਲਾ ਝਰਨੇ ਦੇ ਰਸ ਦੀ ਖੇਡ ਜਿਹੜੀ ਆ ਉਹ ਅੰਦਰ ਵਰਤਣ ਲੱਗ ਪਏਗੀ। ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਉਹ ਜਦੋਂ ਕੜ੍ਹ ਟੁੱਟੇਗਾ ਤਾਂ ਹੀ ਵਰਤਣੀ ਆ ਉਹ। ਬੜੇ ਨਾਮ ਰਸੀਏ ਗੁਰਸਿੱਖ ਜੋ ਪਟਿਆਲੇ ਰਹਿੰਦੇ, ਕੁਝ ਸਾਲ ਪਹਿਲਾਂ ਸਰੀਰ ਛੱਡ ਗਏ, ਉਹ ਇਹ ਬਚਨ ਕਰਿਆ ਕਰਦੇ। ਕਹਿੰਦੇ ਗਿਆਨੀ ਜੀ, ਉਹ ਵੀ ਕੜ੍ਹ ਹੈ ਅੰਦਰ, ਉਹ ਵੀ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਨਾਲ ਹੀ ਟੁੱਟਣਾ ਹੈ। ਬਿਨਾਂ ਸਤਿਗੁਰਾਂ ਦੀ ਦਇਆ ਤੋਂ ਕੜ੍ਹ ਨਹੀਂ ਟੁੱਟਦਾ, ਉਹ ਸ਼ਬਦ ਦੀ ਚੋਟ ਨਾਲ ਟੁੱਟਣਾ। ਜਿਵੇਂ ਜਿਵੇਂ ਸ਼ਬਦ ਦੀ ਚੋਟ ਵੱਜੇਗੀ ਵਾਹਿਗੁਰੂ ਵਾਹਿਗੁਰੂ ਦੀ ਧੁਨ ਦੀ, ਤਿਵੇਂ ਤਿਵੇਂ ਉਹ ਕੜ੍ਹ ਟੁੱਟੇਗਾ। ਗੁਰੂ ਅੱਗੇ ਅਰਦਾਸ ਕਰੀਏ ਅੰਦਰ ਦਾ ਉਹ ਕੜ ਟੁੱਟੇ ਤੇ ਅੰਮ੍ਰਿਤ ਰਸ ਦੀ ਦਾਤ ਸਾਨੂੰ ਅੰਦਰੋਂ ਵੀ ਪ੍ਰਾਪਤ ਹੋਵੇ।
ਸਤਿ ਸ੍ਰੀ ਅਕਾਲ।
ਮਾਨਕ ਚੰਦ ਨੂੰ ਜਦੋਂ ਉਹ ਕੜ ਟੁੱਟਣ ਤੋਂ ਬਾਅਦ, ਇੱਕ ਵਾਰੀ ਪਹਿਲਾਂ ਮਨੁੱਖ ਮੁਰਦਾ ਹੀ ਹੋ ਜਾਂਦਾ ਹੈ, ਮਰਨ ਤੋਂ ਬਾਅਦ ਫਿਰ ਇੱਕ ਐਸਾ ਜੀਵਨ ਪ੍ਰਾਪਤ ਹੁੰਦਾ ਹੈ, ਫਿਰ ਉਹ ਮਾਨਕ ਚੰਦ ਮਾਨਕ ਚੰਦ ਨਹੀਂ ਰਿਹਾ। ਗੁਰੂ ਅਮਰਦਾਸ ਸਾਹਿਬ ਨੇ ਆਖਿਆ ਇਹ ਜੀਵੜਾ ਹੈ, ਉਹਨੂੰ ਮਹਾਰਾਜ ਜੀ ਨੇ ਕਿਹਾ ਮਰ ਜੀਵੜਾ। ਪਹਿਲਾਂ ਉਸ ਕੜ੍ਹ ਨੂੰ ਤੋੜਿਆ, ਅੰਮ੍ਰਿਤ ਰਸ ਵਿੱਚ ਡੁੱਬ ਗਿਆ ਤੇ ਮਰਨ ਤੋਂ ਬਾਅਦ ਫਿਰ ਜੀਵਿਆ, ਉਹਨੂੰ ਮਰ ਜੀਵੜਾ ਕਹਿੰਦੇ ਆ ਗੁਰੂ ਖਾਲਸਾ ਜੀ। ਇਹ ਆ ਉਹ ਖੇਡ ਮਰ ਜੀਵੜੇ ਦੀ। ਤੋ ਗਰੀਬ ਨਵਾਜ ਪਾਤਸ਼ਾਹ ਦੇ ਚਰਨ ਨੂੰ ਸਪਰਸ਼ ਹੁੰਦਿਆਂ ਹੀ ਮਾਨਕ ਚੰਦ ਜੀ ਉੱਠ ਕੇ ਬੈਠ ਗਏ, ਹਿਰਦਾ ਸ਼ਰਧਾ ਨਾਲ ਭਰ ਗਿਆ।
ਲਖਿਓ ਬਚਨ ਹਮਾਰੇ ਥਿਤ ਰਹਿਓ,
ਸਤਿਗੁਰੂ ਜੀ ਨੇ ਜਾਣਿਆ ਕਿ ਸਾਡੇ ਬਚਨਾਂ ਦੇ ਉੱਤੇ ਟਿਕਿਆ ਰਿਹਾ।
ਭਏ ਪ੍ਰਸੰਨ ਬਾਕ ਸ਼ੁਭ ਕਹਿਓ,
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਬਚਨ ਕਿਹਾ।
ਗੁਰਤਾ ਕੀ ਮੰਜੀ ਅਬ ਲੇਹੋ,
ਮਹਾਰਾਜ ਜੀ ਆਖਿਆ ਮਾਨਕ ਚੰਦ ਅਸੀਂ ਹੁਣ 22 ਮੰਜੀਆਂ ਚ ਇੱਕ ਮੰਜੀ ਪ੍ਰਚਾਰਕ ਦੀ ਤੈਨੂੰ ਦਿੰਨੇ ਆ। ਇੱਕ ਮੰਜੀ ਭਾਈ ਮਾਨਕ ਚੰਦ ਨੂੰ ਦਿੱਤੀ।
ਬਹੁ ਨਰ ਕੋ ਉਪਦੇਸ਼ ਕਰੇ ਹੋ,
ਤੂੰ ਆਪ ਤਰ ਗਿਆ ਹੁਣ ਜਾ ਕੇ ਹੋਰਾਂ ਨੂੰ ਤਾਰ, ਬਹੁਤੇ ਨਰਾਂ ਨੂੰ ਜਾ ਕੇ ਉਪਦੇਸ਼ ਦੇ ਕੇ ਤਾਰਨਾ ਕਰ।
ਨਰ ਅਨੇਕ ਹੀ ਪੂਜ ਹੈ ਪਾਏ,
ਅਨੇਕਾਂ ਨਰ ਤੇਰੀ ਪੂਜਾ ਕਰਨਗੇ, ਤੇਰੀ ਸੇਵਾ ਪੂਜਾ ਟਹਿਲ ਹੋਵੇਗੀ।
ਦੇਹ ਉਪਾਇਨ ਫਲ ਕੋ ਪਾਏ,
ਤੈਨੂੰ ਭੇਟਾਵਾਂ ਅਰਪਣ ਕਰਨਗੇ ਸਿੱਖ, ਔਰ ਉਹਨਾਂ ਨੂੰ ਤੂੰ ਉਪਦੇਸ਼ ਦੇਣਾ, ਆਤਮ ਗਿਆਨ ਦਾ ਫਲ ਬਖਸ਼ਣਾ।
ਇਮ ਕਹਿ ਮੰਜੀ ਪਰ ਬੈਠਾਵਾ,
ਏਦਾਂ ਕਹਿ ਕੇ ਭਾਈ ਮਾਨਕ ਚੰਦ ਨੂੰ 22 ਮੰਜੀਆਂ ਚ ਇੱਕ ਮੰਜੀ ਗੁਰਦੇਵ ਨੇ ਬਖਸ਼ਿਸ਼ ਕੀਤੀ।
ਸਕਲ ਨਰਨ ਮਹਿਮਾਨ ਵਧਾਵਾ,
ਸਾਰੀ ਸੰਗਤ ਵਿੱਚ ਭਾਈ ਮਾਨਕ ਚੰਦ ਦਾ ਮਾਣ ਵਧਾਇਆ, ਆਪ ਆਪਣੇ ਦਰੋਂ ਘਰੋਂ ਦਸਤਾਰ ਦਿੱਤੀ।
ਸਭ ਸਿੱਧਾ ਬਖਸ਼ੀ ਬਰ ਕਹਿਓ,
ਮਹਾਰਾਜ ਜੀ ਨੇ ਵਰ ਦਿੱਤਾ ਤੈਨੂੰ ਸਾਰੀਆਂ ਸਿੱਧੀਆਂ ਫੁਰਨ, ਸਾਰੀਆਂ ਰਿੱਧੀਆਂ ਸਿੱਧੀਆਂ ਤੇਰੇ ਚਰਨਾਂ ਦੀਆਂ ਦਾਸੀਆਂ ਬਣਨ।
ਭੋਗ ਮੋਖ ਤਿੰਨ ਅਸ ਪਦ ਲਹਿਓ।
ਭੋਗ ਵੀ ਮਿਲ ਗਿਆ ਤੇ ਮੋਖ ਵੀ ਪ੍ਰਾਪਤ ਹੋ ਗਈ। ਗੁਰੂ ਚਰਨਾਂ ਚ ਭੋਗ ਮੋਖ ਦੇ ਦਾਤੇ ਨੇ ਸਤਿਗੁਰੂ ਜੀ।
ਗੁਰ ਘਰ ਮਹਿ ਵਰਦੇ ਹੋ ਸਭ ਭਾਂਤੀ।
ਗੁਰੂ ਘਰ ਦੇ ਵਿੱਚ ਹੁਣ ਇੱਥੋਂ ਮਹਾਂ ਕਵੀ ਜੀ ਦੱਸਦੇ ਅੱਗੇ, ਕਹਿੰਦੇ ਉਹ ਜਿਹੜਾ ਸਿੱਖ ਸੀ ਨਾ ਮਾਣਕ ਚੰਦ, ਗੁਰੂ ਘਰ ਵਿੱਚ ਉਹ ਬਹੁਤ ਵਧਿਆ ਫੁੱਲਿਆ। ਹਾਂਜੀ,
ਨਾਮ ਜੀਵੜਾ ਭਾਵ ਖਿਆਤੀ।
ਮਾਣਕ ਚੰਦ ਨਾਂ ਨੀ ਫਿਰ ਉਹਦਾ ਪ੍ਰਗਟ ਹੋਇਆ, ਉਹਦਾ ਨਾਮ ਪ੍ਰਗਟ ਹੋਇਆ ਸੰਗਤ ਵਿੱਚ ਭਾਈ ਜੀਵੜਾ। ਭਾਈ ਜੀਵੜਾ ਮੰਜੀ ਵਾਲਾ, ਬਾਈ ਮੰਜੀਆਂ ਚੋਂ। ਕਹਿੰਦੇ ਭਾਈ ਜੀਵੜੇ ਦੇ ਨਾਂ ਦੇ ਉੱਤੇ ਉਹਨਾਂ ਦਾ ਨਾਮ ਪ੍ਰਗਟ ਹੋਇਆ।
ਤਿਸ ਕੇ ਘਰ ਸੰਤਤ ਜਬ ਹੋਈ।
ਭਾਈ ਜੀਵੜੇ ਦੇ ਘਰ ਜਿਹੜੀ ਸੰਤਾਨ ਹੋਈ, ਉਹਨਾਂ ਦੀ ਜਿਹੜੀ ਅੱਗੇ ਔਲਾਦ ਹੋਈ।
ਨਾਮ ਜੀਵੜੇ ਕਹਿ ਸਭ ਕੋਈ।
ਉਹਨਾਂ ਨੂੰ ਹੁਣ ਸਾਰੇ ਜੀਵੜੇ ਹੀ ਕਹਿੰਦੇ। ਵੈਸੇ ਖੱਤਰੀਆਂ ਵਿੱਚ ਪੱਥਰੀਆ ਜਾਤ ਹੁੰਦੀ ਹੈ, ਇੱਕ ਗੋਤ ਉਸ ਗੋਤਰ ਦੇ ਸਨ, ਪਰ ਇਹਨਾਂ ਦੀ ਜਿਹੜੀ ਸੰਗਿਆ ਸੰਸਾਰ ਚ ਪ੍ਰਗਟ ਹੋਈ ਉਹ ਜੀਵੜਿਆਂ ਕਰਕੇ ਹੋਈ। ਵੈਰੋਵਾਲ ਨਗਰ ਵਿੱਚ ਹੁਣ ਵੀ ਕਹਿੰਦੇ ਇਹਨਾਂ ਦੀ ਸੰਤਾਨ ਜਿਹੜੀ ਹੈ ਵਸਦੀ ਹੈ, ਫੈਲ ਗਈ ਹੈ ਬਹੁਤ ਥਾਈ। ਹੁਣ ਉਹਨਾਂ ਨੂੰ ਜੀਵੜੇ ਕਿਹਾ ਜਾਂਦਾ ਹੈ।
ਜੋ ਤੇ ਸੰਤਤ ਕੇ ਸਮੁਦਾਏ।
ਜਿਹੜੇ ਉਹਦੀ ਸੰਗਤ ਵਿੱਚੋਂ ਉਹਦੀ ਸੰਤਾਨ ਵਿੱਚੋਂ ਨੇ ਭਾਈ ਜੀਵੜੇ ਦੇ।
ਅਬ ਲੋ ਨਾਮ ਅਹੈ ਤਿਸ ਪਾਏ।
ਉਹਨਾਂ ਦਾ ਨਾਮ ਹੁਣ ਤਾਂ ਹੀ ਮਹਾਂ ਕਵੀ ਜੀ ਕਹਿੰਦੇ ਜੀਵੜੇ ਹੀ ਸਦੀਂਦਾ ਹੈ।
ਨਵੀਂ ਸਿੰਧ ਪਾਖੈ ਤਿਸ ਠੌਰ।
ਕਹਿੰਦੇ ਸਾਰੀ ਕਥਾ ਜਿਹੜਾ ਮੁਨੀਮ ਸੀ ਬਾਦਸ਼ਾਹ ਅਕਬਰ ਦੇ ਕੋਲ ਸੁਣਾ ਰਿਹਾ।
ਸੁਣੋ ਸ਼ਾਹ ਜੀ ਅਚਰਜ ਔਰ।
ਕਹਿੰਦੇ ਹੇ ਬਾਦਸ਼ਾਹ ਤੈਨੂੰ ਹੋਰ ਅਚਰਜ ਸੁਣਾਵਾਂ ਉਥੋਂ ਦਾ।
ਬੈਠ ਬਾਪਿਕਾ ਕੇ ਤਬ ਤੀਰ।
ਬੌਲੀ ਸਾਹਿਬ ਦੇ ਕਿਨਾਰੇ ਬੈਠ ਕੇ
ਸ੍ਰੀ ਗੁਰ ਅਮਰਦਾਸ ਗੰਭੀਰ।
ਗੰਭੀਰ ਸੁਭਾਅ ਦੇ ਮਾਲਕ ਗੈਰ ਗੰਭੀਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ।
ਕਹਿਓ ਸਭਿਨ ਮੈਂ ਬਾਪੀ ਸਰੋਤ।
ਗੁਰਦੇਵ ਨੇ ਬਚਨ ਕੀਤਾ ਵੀ ਇਸ ਬੌਲੀ ਦਾ ਜਿਹੜਾ ਇਹ ਸਰੋਤ ਹੈ ਥੱਲਿਓ ਜਲ, ਇਹ ਜਿਹੜਾ ਸਰੋਤ ਹੈ
ਇਹ ਗੰਗਾ ਤੇ ਕੀਨ ਉਦੋਤ।
ਮਹਾਰਾਜ ਜੀ ਕਹਿੰਦੇ ਇਹਦੇ ਵਿੱਚ ਸਾਰੇ ਤੀਰਥਾਂ ਦਾ ਸਰੋਤ ਆਣ ਪ੍ਰਗਟ ਹੋਇਆ। ਗੰਗਾ ਆਦਿਕ ਜਿਹੜੀਆਂ ਨਦੀਆਂ ਪਵਿੱਤਰ ਕਹੀਆਂ ਜਾਂਦੀਆਂ ਨੇ, ਉਹਨਾਂ ਦਾ ਸਰੋਤ ਵੀ ਇਸ ਜਲ ਚੋਂ ਪ੍ਰਗਟ ਹੋ ਰਿਹਾ।
ਇਹਾ ਜੋ ਕਰਹਿ ਆਏ ਇਸ਼ਨਾਨ।
ਜਿਹੜੇ ਇਸ ਬੌਲੀ ਸਾਹਿਬ ਚ ਆ ਕੇ ਇਸ਼ਨਾਨ ਕਰਨਗੇ,
ਫਲ ਪਾਵਹਿ ਸੁਰ ਸਰੀ ਸਮਾਨ।
ਉਹਨਾਂ ਨੂੰ ਗੰਗਾ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਰਹੇਗੀ, ਉਹਨਾਂ ਨੂੰ ਗੰਗਾ ਦੇ ਇਸ਼ਨਾਨ ਦਾ ਫਲ ਇਸ ਬੌਲੀ ਦੇ ਇਸ਼ਨਾਨ ਚੋਂ ਹੀ ਪ੍ਰਾਪਤ ਹੋ ਜਾਏਗਾ।
ਇਸ ਮਹਿ ਏਕ ਅਧਿਕਤਾ ਹੈ।
ਪਰ ਇਹਦੇ ਚ ਇੱਕ ਵਾਧਾ ਹੋਰ ਵੀ ਹੈ ਬੌਲੀ ਸਾਹਿਬ ਦੇ ਵਿੱਚ।
ਜੈਸੇ ਫਲ ਵਿਸਾਲ ਕੋਲ ਹੈ।
ਜਿਹਦੇ ਨਾਲ ਇਸ ਬੌਲੀ ਸਾਹਿਬ ਦੇ ਇਸ਼ਨਾਨ ਦਾ ਮਹਾਤਮ ਵੱਡਾ ਹੋ ਜਾਂਦਾ ਸਾਰੇ ਤੀਰਥਾਂ ਤੋਂ, ਉਹ ਵਿਸ਼ਾਲਤਾ ਦਾ ਇੱਕ ਕਾਰਨ ਹੋਰ ਹੈ, ਉਹ ਵੀ ਸੁਣੋ।
ਰਚੇ ਚੁਰਾਸੀ ਰੁਚਿਰ ਸੁਪਾਨ।
ਗੁਰੂ ਅਮਰਦਾਸ ਸਾਹਿਬ ਨੇ ਕਿਹਾ ਵੀ ਇਸ ਬੌਲੀ ਸਾਹਿਬ ਦੇ ਅੰਦਰ ਜਾਣ ਵਾਸਤੇ 84 ਪੌੜੀਆਂ ਨੇ। ਕਹਿੰਦੇ ਪਹਿਲਾਂ 80 ਪੌੜੀਆਂ ਸੀ, ਪਾਣੀ ਥੋੜਾ ਜਿਹਾ ਨੀਵਾਂ ਸੀ, ਇੱਕ ਸਿੱਖ ਨੇ ਲੱਕੜ ਦੀਆਂ 4 ਪੌੜੀਆਂ ਬਣਾ ਕੇ ਲਾ ਦਿੱਤੀਆਂ ਤੇ ਕੁੱਲ ਗਿਣਤੀ 84 ਹੋ ਗਈ। ਗੁਰੂ ਅਮਰਦਾਸ ਸਾਹਿਬ ਬੜੇ ਖੁਸ਼ ਹੋਏ, ਕਹਿੰਦੇ ਤਾਂ ਬੜੀ ਕਮਾਲ ਦੀ ਬਾਤ ਹੋ ਗਈ ਹੈ, ਮਹਾਨ ਤੀਰਥ ਹੋ ਗਿਆ ਹੈ। ਤੋ 84 ਪੌੜੀਆਂ ਦਾ ਮਹਾਤਮ ਦੱਸਦੇ ਨੇ।
ਇਸ ਜਲ ਮੈਂ ਕਰ ਕਾ ਇਸ਼ਨਾਨ।
ਜਿਹੜੇ ਮਾਈ ਭਾਈ ਬੌਲੀ ਸਾਹਿਬ ਦੇ ਇਸ ਨਿਰਮਲ ਜਲ ਚ ਇਸ਼ਨਾਨ ਕਰ ਕਰਕੇ
ਜਪ ਜੀ ਪੜੈ 84 ਵਾਰ,
ਇੱਕ ਇੱਕ ਪੌੜੀ ਤੇ ਬੈਠ ਕੇ ਇੱਕ ਵਾਰੀ ਇਸ਼ਨਾਨ ਕਰ ਲਿਆ ਬੌਲੀ ਸਾਹਿਬ ਚ, ਫਿਰ ਇੱਕ ਪੌੜੀ ਤੇ ਆ ਕੇ ਬੈਠ ਕੇ ਇੱਕ ਪਾਠ ਜਪ ਜੀ ਸਾਹਿਬ ਦਾ ਕੀਤਾ, ਫਿਰ ਦੂਸਰਾ ਇਸ਼ਨਾਨ ਜਾ ਕੇ ਕੀਤਾ, ਦੂਸਰਾ ਪਾਠ ਦੂਜੀ ਪੌੜੀ ਤੇ ਬਹਿ ਕੇ ਜਪ ਜੀ ਸਾਹਿਬ ਦਾ ਕੀਤਾ, ਫਿਰ ਤੀਸਰਾ। ਇਸੇ ਕਿਰਿਆ ਪ੍ਰਕਿਰਿਆ ਨਾਲ ਜਿਹੜੇ 84 ਵਾਰੀ ਇਸ਼ਨਾਨ ਕਰਕੇ ਇੱਕ ਇੱਕ ਪੌੜੀ ਤੇ ਬੈਠ ਕੇ 84 ਪੌੜੀਆਂ ਤੇ 84 ਪਾਠ ਸ੍ਰੀ ਜਪ ਜੀ ਸਾਹਿਬ ਦੇ ਕਰਨਗੇ।
ਸੋਨਾ 84 ਲਹਿ ਸੰਸਾਰ।
ਗੁਰੂ ਅਮਰਦਾਸ ਸਾਹਿਬ ਨੇ ਵਰ ਬਖਸ਼ਿਆ ਉਹਨਾਂ ਨੂੰ 84 ਦੇ ਗੇੜਿਆਂ ਚ ਨਹੀਂ ਆਉਣਾ ਪਵੇਗਾ ਸੰਸਾਰ।
ਸਤ ਸ੍ਰੀ ਅਕਾਲ।
ਉਹ 84 ਲੱਖ ਜੂਨੀਆਂ ਦੇ ਗੇੜੇ ਚ ਨਹੀਂ ਭਟਕਣਗੇ, गुरु खालसा जी जेड़े किंतु परंतु वाले आ उन्हां दा काम है सुभाव है चिचड़ दी बिरती हुंदी उन्हें खून ही पीना हुंदा है। जेड़े आ किंतु परंतु करदे गुरु अस्थाना ते गुरु तीर्थां ते चिचड़ ही लगे हुए ने इन्हां ने किंतु परंतु ही करना शरदावान दुध पींदे है गुरु साहब दे बचना ते भरोसा रख के 84 पौड़ियां ते इशनान बहुत गुरमुख प्यारे जांदे ते उत्थे अज भी हुण भी वर्तमान समय च इन्हां दिनां च चलो सर्दी हुंदी ज्यादा तौर ते गर्मियां दे दिनां च गुरसिख जांदे हन और जाके प्यार सहित बाणी पढ़दे जपजी साहब कोई एक दिन च पढ़ लैंदा कोई दो दिनां च जाप कर लैंदा भावना है गुरु साहब जी दे बचन ने कि 84 दा गेड़ा उन्हां दा कट्टिया जांदा उन्हां नूं 84 लख जोनियां दे विच नहीं भटकना पैंदा। अजकल तां कहिंदे जी 84 लख जोनियां हुण तां घट गईआं होणगीआं वी डायनासोर वी 84 लख जोनी च सी वी उह डायनासोर समाप्त हो गया फिर 84 लख चों इक घटा दिओ जे डायनासोर मरिया ते आ जिहड़ी चिट्टी सुंडी पैदा हुई इधर बठिंडे दे इलाके च नरमे नूं वी तां नवीं पैदा हुई किन्नियां जूनियां बिरसदियां ने किन्नियां नवियां भी पैदा होंदियां उन्हां चों करोना ही ला लो इह भी जूनी सी नवीं पैदा हुई पता नहीं किहो किहो जे निर्मूल जे शंके करदे आ लोक हैरानी वाली बात है 84 लख जूनी 84 लख कोटियां कह सकदे आ जीवां जंतुआं दियां जो इस प्रकिरति दे विच विधाते ने परमेश्वर ने सिरजियां उह 84 रहणियां तो गुरु का सिख गुरु दे बचना ते भरोसा रखता है गुरु बचना ते यकीन करता है। तो महाराज जी ने बचन कहे बादशाह अकबर नूं दस रहे ने उस सिख जिहड़े सेवादार ने कहिंदे जी उत्थे गुरदेव ने आखिया भी बाकी तीर्थां नालों वड्डा महात्म है इहदा उन्हां तीर्थां ते तां कल्ले पाप ही धुपदे आ इत्थे इशनान करके जपजी साहब की बाणी पढ़न वाले जिहड़े 84 पाठ करदे आ ਉਹ 84 ਲੱਖ ਜੂਨੀਆਂ ਦੇ ਗੇੜੇ ਤੋਂ ਮੁਕਤ ਹੋ ਜਾਂਦੇ ਹਨ
ਜਨਮ ਮਰਨ ਤੇ ਮੁਕਤਾ ਹੋਏ
ਜਨਮ ਤੇ ਮਰਨ ਤੋਂ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ
ਸਤਿਗੁਰ ਚਰਨ ਪ੍ਰੇਮ ਮਨ ਭੋਏ
ਸਤਿਗੁਰਾਂ ਦੇ ਚਰਨ ਕਮਲਾਂ ਦੇ ਮਨ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਉਹਨਾਂ ਦਾ ਪ੍ਰੇਮ ਜਾਗਦਾ ਹੈ
ਨਵੀਂ ਸਿੰਧ ਨੇ ਸਕਲ ਸੁਣਾਵਾ
ਇਦਾਂ ਬਾਦਸ਼ਾਹ ਅਕਬਰ ਦੇ ਮੁਨੀਮ ਨੇ ਸਾਰੀ ਕਥਾ ਗੁਰੂ ਸਾਹਿਬ ਜੀ ਦੀ ਬਾਦਸ਼ਾਹ ਨੂੰ ਸੁਣਾਈ
ਅਕਬਰ ਸ਼ਾਹ ਮਹਾ ਬਿਸਮਾਵਾ
ਬਾਦਸ਼ਾਹ ਸੁਣਦਾ ਸੁਣ ਕੇ ਹੈਰਾਨ ਹੋ ਰਿਹਾ
ਸ਼ਰਧਾ ਵਧੀ ਪ੍ਰੇਮ ਗੁਰ ਕੇਰਾ
ਗੁਰੂ ਘਰ ਤੇ ਸ਼ਰਧਾ ਵਧ ਗਈ ਮਨ ਚ ਇਹਦੇ ਪ੍ਰੇਮ ਜਾਗ ਪਿਆ
ਮਿਲਨ ਲਾਲਸਾ ਵਧੀ ਵਧੇਰਾ
ਬਾਦਸ਼ਾਹ ਦੇ ਮਨ ਚ ਲਾਲਸਾ ਵਧੀ ਵੀ ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀਏ ਸੋਚਦਾ ਵੀ ਜਦੋਂ ਕਿਤੇ ਲਾਹੌਰ ਨੂੰ ਗਏ ਤੇ ਰਸਤੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਾਵਾਂਗੇ ਮਨ ਚ ਲਾਲਸਾ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਬਾਦਸ਼ਾਹ ਨੂੰ ਬਣ ਗਈ
ਦੋਹਰਾ ਸੁਣ ਕੇ ਅਕਬਰ ਕਥਾ ਕੋ ਰਹੇ ਹਿਰਦੈ ਬਿਸਮਾਏ
ਬਾਦਸ਼ਾਹ ਅਕਬਰ ਨੇ ਜਦੋਂ ਗੁਰੂ ਸਾਹਿਬ ਜੀ ਦੀ ਇਹ ਕਥਾ ਸੁਣੀ ਸੁਣ ਕੇ ਬੜਾ ਬਿਸਮਾਦ ਹੋਇਆ
ਨਵੀਂ ਸਿੰਧ ਸੋ ਕਹਿਤ ਪਾ ਗੁਰਪੂਰਨ ਸੁਖਦਾਏ
ਨਵੀਂ ਸਿੰਧ ਨੂੰ ਕਹਿਣ ਲੱਗਾ ਮੁਨਸ਼ੀ ਨੂੰ ਕਹਿਣ ਲੱਗਾ ਮੁਨੀਮ ਗੁਰੂ ਪਾਤਸ਼ਾਹ ਤਾਂ ਬੜੇ ਸੁਖਦਾਤੇ ਨੇ ਗੁਰੂ ਅਮਰਦਾਸ ਸਾਹਿਬ ਤਾਂ ਬੜੇ ਦਿਆਲੂ ਹਨ ਉਹ ਤਾਂ ਸਾਰੇ ਸੁੱਖਾਂ ਦੇ ਦਾਤੇ ਹਨ ਪੂਰਨ ਹਨ
ਚੋ ਪਈ ਕੇਤਿਕ ਦਿਨ ਮੈਂ ਲਵਪੁਰ ਚੱਲ ਹੈ
ਕਹਿੰਦਾ ਕੁਝ ਦਿਨਾਂ ਤਾਈ ਆਪਾਂ ਲਾਹੌਰ ਚੱਲਾਂਗੇ
ਤਹਾਂ ਜਾਏ ਸਤਿਗੁਰ ਕੋ ਮਿਲ ਹੈ
ਔਰ ਲਾਹੌਰ ਜਾਂਦਿਆਂ ਰਸਤੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਮਹਾਰਾਜ ਜੀ ਨੂੰ ਮਿਲਾਂਗੇ
ਮਗ ਮਹਿ ਆਵੇ ਜਬ ਅਸਥਾਨ
ਜਦੋਂ ਉਹਨਾਂ ਦਾ ਰਸਤੇ ਚ ਸਥਾਨ ਆਵੇਗਾ ਗੋਇੰਦਵਾਲ ਸਾਹਿਬ
ਤਹਿ ਮੁਝ ਕੋ ਕਰ ਦੇਹੋ ਬਖਾਨ
ਤੇਰੀ ਡਿਊਟੀ ਆ ਤੂੰ ਦੱਸਣਾ ਵੀ ਕਿਤੇ ਏਦਾਂ ਨਾ ਹੋਵੇ ਵੀ ਉੱਥੋਂ ਲੰਘ ਜਾਈਏ ਚੇਤਾ ਰੱਖੀ ਜਦੋਂ ਲਾਹੌਰ ਜਾਵਾਂਗੇ ਉਹਨਾਂ ਦਾ ਨਗਰ ਆਵੇ ਜਿੱਥੇ ਉਹ ਰਹਿੰਦੇ ਨੇ ਉਹਨਾਂ ਦਾ ਸਥਾਨ ਆਵੇ ਤੇ ਤੂੰ ਮੈਨੂੰ ਦੱਸਣਾ
ਇਸ ਮੈਂ ਅਕਬਰ ਰਹਿ ਦਿਨ ਕੋਈ
ਏਦਾਂ ਬਾਦਸ਼ਾਹ ਅਕਬਰ ਕਹਿ ਕੇ ਕੁਝ ਕੁ ਦਿਨ ਇਹਨੇ ਬਤੀਤ ਕੀਤੇ
ਲਵਪੁਰ ਦੇਸ ਗਮਨਿਓ ਸੁਖ ਜੋਏ
ਅਖੀਰ ਨੂੰ ਇਹਦਾ ਲਾਹੌਰ ਜਾਣ ਦਾ ਸਬੱਬ ਬਣ ਗਿਆ
ਸਨੇ ਸਨੇ ਡੇਰੇ ਕਰ ਕੂਚ
ਇਹ ਦਿੱਲੀਓ ਤੁਰਿਆ ਸਹਿਜੇ ਸਹਿਜੇ ਕੂਚ ਕਰਦਾ
ਤੀਰ ਬਿਪਾਸਾ ਆਨ ਪਹੂਚ
ਔਰ ਇਹ ਬਿਆਸ ਦਰਿਆ ਦੇ ਕੰਢੇ ਤੇ ਆ ਪਹੁੰਚਿਆ
ਉਲੰਘ ਪਾਰ ਜਬ ਸਿਵਰ ਕਰਾਇਓ
ਜਦੋਂ ਦਰਿਆ ਪਾਰ ਕਰਕੇ ਨੇ ਡੇਰਾ ਕੀਤਾ
ਸ਼ਾਹ ਆਏ ਬੈਠਿਓ ਹੁਲਸਾਇਓ
ਬੜੀ ਖੁਸ਼ੀ ਦੇ ਨਾਲ ਆ ਕੇ ਬੈਠਾ
ਨਵੀ ਸਿੰਧ ਸਭ ਕਥਾ ਸਿਮਰ ਕੈ
ਮੁਨਸ਼ੀ ਨੂੰ ਚੇਤਾ ਸੀ ਵੀ ਗੁਰੂ ਸਾਹਿਬ ਜੀ ਦੀ ਨਗਰੀ ਆ ਗਈ ਹੈ
ਕਰੀ ਜਨਾਵਨ ਸਕਲ ਉਚਰ ਕੈ
ਉਹਨੇ ਆ ਕੇ ਬਾਦਸ਼ਾਹ ਨੂੰ ਦੱਸਿਆ ਜਾ ਪਨਾ ਇਹ ਓਹੀ ਗੁਰਦੇਵ ਦੀ ਨਗਰੀ ਹੈ ਜਿਨ੍ਹਾਂ ਦੇ ਬਚਨਾਂ ਨਾਲ ਤੂੰ ਜਿੱਤਿਆ
ਸੁਨਤ ਸ਼ਾਹ ਹਰਖਿਓ ਉਰ ਮਾਹੀ
ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ
ਚੱਲਣ ਤਿਆਰ ਪਾ ਸਤਿਗੁਰ ਪਾਹੀ
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਿਆ
ਲਈ ਉਪਾਇਨ ਹੀਰਾ ਮੋਤੀ
ਕਈ ਤਰ੍ਹਾਂ ਦੇ ਹੀਰੇ ਮੋਤੀ ਪਿਟਾਵਾਂ ਵਜੋਂ ਮਹਾਰਾਜ ਜੀ ਲਈ ਲੈ ਲਏ
ਬਸਤਰ ਵਿਭੂਖਣ ਜੋਤ ਉਦੋਤੀ
ਕਈ ਗਹਿਣੇ ਕਈ ਬਸਤਰ ਲੈ ਲਏ
ਡੇਰੇ ਤੇ ਪਾਇਨ ਚੱਲਿਓ
ਆਪਣੇ ਡੇਰਿਓ ਪੈਦਲ ਟੁਰਿਆ ਨੰਗੇ ਪੈਰੀ ਜੁੱਤੀ ਲਾ ਕੇ ਸ਼ਰਧਾ ਨਾਲ
ਸਤਿਗੁਰ ਕੀ ਮਹਿਮਾ ਮਨ ਮਿਲਿਓ
ਗੁਰਦੇਵ ਦੀ ਮਹਿਮਾ ਆਪਣੇ ਹਿਰਦੇ ਚ ਜਾਣ ਕੇ ਗੁਰਦੇਵ ਜੀ ਨੂੰ ਮਿਲਿਆ
ਸੰਗ ਪਠਾਨ ਮੁਗਲ ਸਮੁਦਾਇਆ
ਇਹਦੇ ਨਾਲ ਇਹਦੇ ਬੜੇ ਬੜੇ ਅਹਿਲਕਾਰ ਪਠਾਨ ਮੁਗਲ ਹਨ
ਬਸਤਰ ਵਿਭੂਖਣ ਬ੍ਰਿੰਦ ਸੁਹਾਇਆ
ਜਿਨ੍ਹਾਂ ਨੇ ਬੜੇ ਬੜੇ ਸੋਹਣੇ ਗਹਿਣੇ ਬਸਤਰ ਪਾਏ ਹੋਏ ਨੇ
ਗੋਇੰਦਵਾਲ ਭਰਿਓ ਜਬ ਆਏ
ਜਦੋਂ ਇਹ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਆਇਆ ਬਾਜ਼ਾਰ ਚ
ਤਜੇ ਉਪਾਨੇ ਲੰਗੇ ਪਾਏ
ਕਹਿੰਦੇ ਸਭ ਨੇ ਜੁੱਤੀਆਂ ਲਾ ਦਿੱਤੀਆਂ ਨੰਗੇ ਪੈਰੀ ਟੁਰੇ
ਸ਼ਰਧਾ ਕੋ ਵਧਾਏ ਉਰ ਮਾਹੀ
ਮਨ ਵਿੱਚ ਪੂਰਨ ਸ਼ਰਧਾ ਭਾਵਨਾ ਧਾਰਨ ਕਰਕੇ
ਜਿਸ ਤੇ ਗੁਰਮੋ ਪਰ ਹਰ ਖਾਹੀ
ਏਦਾਂ ਜਾ ਰਿਹਾ ਵੀ ਗੁਰੂ ਸਾਹਿਬ ਮੇਰੇ ਤੇ ਪ੍ਰਸੰਨ ਹੋਣ ਸ਼ਰਧਾ ਭਾਵਨਾ ਸਹਿਤ ਜਾ ਰਿਹਾ
ਤਿਪਤ ਰਾਜ ਲੱਛਣ ਸਭ ਅੰਗ
ਬਾਦਸ਼ਾਹ ਹੈ ਸਰੀਰ ਦੇ ਉੱਤੇ ਰਾਜ ਪਾਤਸ਼ਾਹੀ ਦੇ ਜਿਤਨੇ ਚਿੰਨ ਨੇ ਉਹ ਦਿਸਦੇ ਨੇ
ਰਾਜ ਸਮਾਜ ਬਿਰਾਜਤ ਸੰਗ
ਬੜਾ ਰਾਜ ਸਾਜ ਨਾਲ ਅਹਿਲਕਾਰ ਨੇ ਤੇ ਬੜੀਆਂ ਫੌਜਾਂ ਨਾਲ ਜਾ ਰਹੀਆਂ ਨੇ
ਮੁਕਤਾ ਬਜਰ ਜਵਾਹਰ ਜਰੇ
ਬੜੇ ਬੜੇ ਕੀਮਤੀ ਮੁਕਤਾ ਬਜਰ ਕਹਿੰਦੇ ਨੇ ਹੀਰਿਆਂ ਨੂੰ ਹੀਰੇ ਆਦਿਕ ਜਿਹੜੇ ਨੇ ਉਹ ਸਰੀਰ ਤੇ ਜੜੇ ਹੋਏ ਨੇ
ਪਹਿਰੇ ਦਿਪਹ ਵਿਭੂਖਣ ਖਰੇ
ਉਹ ਗਹਿਣੇ ਚਮਕਦੇ ਨੇ ਦੂਰੋਂ ਹੀ ਬੜੀ ਆਭਾ ਹੈ ਉਹਨਾਂ ਦੀ
ਸ਼੍ਰੀ ਮੁਖ ਜਬੈ ਸ਼ਾਹੋ ਨੇ ਜੋਵਾ
ਜਦੋਂ ਸਤਿਗੁਰਾਂ ਦੇ ਚਰਨਾਂ ਚ ਬੌਲੀ ਸਾਹਿਬ ਵਾਲੇ ਸਥਾਨ ਤੇ ਹੀ ਦੀਵਾਨ ਸਜਿਆ ਉਥੇ ਪਹੁੰਚਿਆ ਆ ਕੇ ਦਰਸ਼ਨ ਦਾਰੇ ਕੀਤੇ
ਹੱਥ ਜੋੜ ਨੰਮਰੀ ਸਿਰ ਹੋਵਾ
ਗੁਰਦੇਵ ਦੇ ਚਰਨਾਂ ਤੇ ਹੱਥ ਜੋੜ ਕੇ ਬਿਨਮਰ ਹੋ ਕੇ ਮੱਥਾ ਟੇਕਿਆ
ਬਾਬਾ ਜੀ ਪਾਇਨ ਮੈਂ ਪਰਾ
ਨਾਲੇ ਮੂੰਹੋਂ ਬੋਲਿਆ ਬਾਬਾ ਜੀ ਚਰਨੀ ਪੈਂਦਾ ਹਾਂ ਬਾਬਾ ਜੀ ਚਰਨੀ ਪੈਂਦਾ ਹਾਂ ਏਦਾਂ ਨਮਸਕਾਰ ਕੀਤੀ
ਇਮ ਭਾਖਤ ਚਰਨਨ ਸਿਰ ਧਰਾ
ਏਦਾਂ ਕਹਿ ਕੇ ਨੇ ਗੁਰਦੇਵ ਦੇ ਚਰਨਾਂ ਤੇ ਸੀਸ ਧਰਿਆ
ਆਗਿਆ ਕਰ ਬੈਠਾਵਨ ਕੀਨਸ
ਗੁਰਦੇਵ ਨੇ ਆਗਿਆ ਦੇ ਕੇ ਆਪਣੇ ਨੇੜੇ ਚਰਨਾਂ ਚ ਬਿਠਾਇਆ
ਸ਼ਾਹ ਕਹਿਓ ਬਚ ਸ਼ਰਧਾ ਭੀਨਸ
ਸ਼ਰਧਾ ਚ ਭਿੱਜ ਕੇ ਬਾਦਸ਼ਾਹ ਅਕਬਰ ਬੋਲਿਆ
ਤੁਮਰੇ ਸਮਨਹ ਦੂਸਰ ਕੋਈ
ਮਹਾਰਾਜ ਇਸ ਸੰਸਾਰ ਚ ਤੁਹਾਡੇ ਸਮਾਨ ਕੋਈ ਦੂਜਾ ਨਹੀਂ ਹੈ ਮੈਂ ਬੜੇ ਬੜੇ ਪੀਰ ਔਲੀਏ ਅੰਬੀਏ ਮਨਾਏ ਨੇ ਮੈਂ ਤਾਂ ਆਪ ਪਰਖ ਕੇ ਵੇਖ ਲਿਆ ਪੜਤਾਲ ਕਰਕੇ ਮਹਾਰਾਜ ਤੁਹਾਡੇ ਵਰਗਾ ਤੁਹਾਡੇ ਸਮਾਨ ਕੋਈ ਨਹੀਂ
ਜਿਵੇਂ ਖੁਦਾ ਏ ਸਮ ਅਪਰ ਨਾ ਹੋਈ
ਜਿਵੇਂ ਖੁਦਾ ਵਰਗਾ ਕੋਈ ਦੂਜਾ ਖੁਦਾ ਨਹੀਂ ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਵਰਗਾ ਕੋਈ ਦੂਜਾ ਨਹੀਂ
ਸਤ ਹੋਤ ਹੈ ਵਾਕ ਤੁਮਾਰਾ
ਤੁਹਾਡੇ ਕਹੇ ਵਾਕ ਸਤ ਹੁੰਦੇ ਹਨ ਜੋ ਆਖ ਦਿੰਦੇ ਹੋ ਉਹ ਸੱਚ ਹੋ ਜਾਂਦਾ ਹੈ
ਸੁਣੀ ਤਾਰੀਫ ਕਹਿਤ ਜਗ ਸਾਰਾ
ਸਾਰੇ ਜਗ ਕੋਲੋਂ ਤੁਹਾਡੀ ਤਾਰੀਫ ਸੁਣੀ ਜਿੰਨੇ ਵੀ ਹੁਣ ਤਾਈ ਮਿਲੇ ਨੇ ਸਭ ਨੇ ਤੁਹਾਡੀ ਤਾਰੀਫ ਕੀਤੀ ਹੈ
ਸ਼੍ਰੀ ਨਾਨਕ ਕੀ ਕੀਰਤ ਸਾਰੇ
ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸਾਰੇ ਜਗਤ ਵਿੱਚ ਪ੍ਰਗਟ ਹੈ
ਹਿੰਦੂ ਤੁਰਕ ਸਮਾਨ ਉਚਾਰੇ
ਉਹਨਾਂ ਨੇ ਹਿੰਦੂਆਂ ਮੁਸਲਮਾਨਾਂ ਨੂੰ ਸਮਾਨ ਹੀ ਕਿਹਾ ਸਾਰਿਆਂ ਨੂੰ ਉਹਨਾਂ ਨੇ ਕਿਤੇ ਖਾਸ ਨਹੀਂ ਕਿਹਾ ਜੇ ਕਿਸੇ ਆ ਕੇ ਪੁੱਛਿਆ ਵੀ ਹਿੰਦੂ ਵੱਡੇ ਨੇ ਕਿ ਮੁਸਲਮਾਨ ਤਾਂ ਉਹਨਾਂ ਆਖਿਆ ਸ਼ੁਭ ਅਮਲਾਂ ਤੋਂ ਬਿਨਾਂ ਦੋਵੇਂ ਹੀ ਰੋਣਗੇ ਸ਼ੁਭ ਅਮਲ ਕਰਨਗੇ ਉਹੀ ਅੱਗੇ ਨਿਰੰਕਾਰ ਦੀ ਦਰਗਾਹ ਚ ਮਾਣ ਪਾਉਣਗੇ, ਭਾਵੇਂ ਹਿੰਦੂ ਹੋਣ ਦੇ ਭਾਵੇਂ ਮੁਸਲਮਾਨ ਹੋਣ। ਉਹਨਾਂ ਨੇ ਸਾਰਿਆਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਿਆ।
ਕਹੇ ਤੁਰਕ ਹਮ ਪੀਰ ਮਹਾਨਾ,
ਤੁਰਕ ਉਹਨਾਂ ਨੂੰ ਆਪਣਾ ਪੀਰ ਕਹਿੰਦੇ ਨੇ, ਬਾਦਸ਼ਾਹ ਅਕਬਰ ਕਹਿੰਦਾ, ਕਹਿੰਦਾ ਜੀ ਜਿਤਨੇ ਤੁਰਕ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਜਾਣਦੇ ਨੇ।
ਹਿੰਦੂ ਨੇ ਸਭਿਨ ਗੁਰੂ ਕਰ ਮਾਨਾ,
ਔਰ ਹਿੰਦੂ ਉਹਨਾਂ ਨੂੰ ਆਪਣਾ ਗੁਰੂ ਕਰਕੇ ਮੰਨਦੇ ਹਨ।
ਜਿਨ ਕੀ ਅਜ਼ਮਤ ਜਗਤ ਮਜਾਰੇ,
ਉਹਨਾਂ ਦੀ ਅਜ਼ਮਤ, ਉਹਨਾਂ ਦੀ ਕਰਾਮਾਤ, ਉਹਨਾਂ ਦੀ ਕਲਾ ਸਾਰੇ ਜਗਤ ਵਿੱਚ ਵਿਖਿਆਤ ਹੈ, ਪ੍ਰਗਟ ਹੈ।
ਅਬਲੋ ਥਾਲ ਅਨੇਕ ਨਿਹਾਰੇ,
ਹੁਣ ਤਾਂ ਹੀ ਉਹਨਾਂ ਦੀ ਪ੍ਰਤੱਖ ਕਰਾਮਾਤ ਇਹ ਸੰਸਾਰ ਵਿੱਚ ਵੇਖਣ ਨੂੰ ਨਜ਼ਰ ਆਉਂਦੀ ਹੈ। ਅੱਜ ਵੀ, ਹੁਣ ਵੀ, ਵਰਤਮਾਨ ਦੇ ਸਮੇਂ ਚ ਜਿੱਥੇ ਪੰਜਾ ਲਾਇਆ ਅੱਜ ਵੀ ਜਲ ਵਗਦਾ। ਬੇਦਰ ਨਾਨਕ ਝੀਰਾ ਸਾਹਿਬ ਮਹਾਰਾਜ ਜੀ ਦੇ ਚਰਨ ਦੇ ਨਾਲ ਉੱਥੇ ਜਲ ਦਾ ਚਸ਼ਮਾ ਫੁੱਟਿਆ ਕਰਨਾਟਕਾ ਚ। ਸਾਰੇ ਸ਼ਹਿਰ ਦਾ ਪਾਣੀ ਖਾਰਾ, ਪਰ ਜਿਹੜਾ ਗੁਰਦੇਵ ਦੇ ਚਰਨਾਂ ਨੂੰ ਸਪਰਸ਼ ਹੋ ਕੇ ਜਲ ਨਿਕਲਿਆ ਅੱਜ ਵੀ ਮਿੱਠਾ ਹੈ। ਮਥੁਰਾ ਚਲੇ ਜਾਈਏ, ਸਾਰੇ ਸ਼ਹਿਰ ਦਾ ਪਾਣੀ ਪੀਣ ਦੇ ਲਾਇਕ ਨਹੀਂ ਜ਼ਮੀਨ ਵਾਲਾ, ਪਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਉੱਥੇ ਉਹ ਜਲ ਮਿੱਠਾ ਨਿਕਲਦਾ। ਗੁਰਦੇਵ ਨੇ ਆਖਿਆ ਇੱਥੇ ਖੂਹੀ ਮਿੱਠੀ ਜਲ ਵਾਲੀ ਨਿਕਲੇਗੀ। ਕੀ ਫਿਰ ਇਹ ਗੁਰਦੇਵ ਦੀ ਪ੍ਰਤੱਖ ਕਰਾਮਾਤ ਅੱਜ ਨਹੀਂ ਵਰਤਦੀ ਨਜ਼ਰ ਆਉਂਦੀ? ਅੱਜ ਵੀ ਤਾਂ ਵਰਤ ਰਹੀ ਹੈ। ਅਕਬਰ ਕਹਿੰਦਾ ਅੱਜ ਵੀ ਉਹਨਾਂ ਦੀ ਕਰਾਮਾਤ ਸਾਰੇ ਸੰਸਾਰ ਵਿੱਚ ਜ਼ਾਹਰ ਹੈ, ਪ੍ਰਗਟ ਹੈ।
ਸੋਈ ਰੂਪ ਆਪ ਤੁਮ ਭਏ,
ਉਹੀ ਰੂਪ ਤੁਸੀਂ ਹੋ ਗੁਰੂ ਅਮਰਦਾਸ ਜੀ, ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਚ ਕੋਈ ਫਰਕ ਨਹੀਂ, ਕੋਈ ਭੇਦ ਨਹੀਂ ਹੈ।
ਅਧਿਕ ਸਬਿਨ ਤੇ ਅਜ਼ਮਤ ਥੀਏ,
ਤਦੇ ਤੇ ਭੱਟਾ ਨੇ ਆਖਿਆ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ। ਫਰਕ ਤਾਂ ਹੈ ਹੀ ਨੀ ਕੋਈ, ਉਹੀ ਨੇ ਗੁਰੂ ਨਾਨਕ ਸਾਹਿਬ, ਉਹੀ ਗੁਰੂ ਅੰਗਦ ਸਾਹਿਬ, ਉਹੀ ਗੁਰੂ ਅਮਰਦਾਸ ਸਾਹਿਬ। ਮਹਾਰਾਜ ਉਹਨਾਂ ਦੇ ਵਿੱਚ ਤੇ ਤੁਹਾਡੇ ਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ।
ਵੱਡੋ ਲਾਭ ਮੁਝ ਦਰਸ ਤੁਮਾਰਾ,
ਮੈਨੂੰ ਵੱਡਾ ਲਾਭ ਮਿਲਿਆ ਹੈ ਕਿ ਤੁਹਾਡੇ ਦਰਸ਼ਨ ਹੋ ਗਏ ਹਨ। ਬਾਦਸ਼ਾਹ ਅਕਬਰ ਕਹਿੰਦਾ ਇਹਦੇ ਤੋਂ ਪਰੇ ਵੱਡਾ ਲਾਭ ਸੰਸਾਰ ਚ ਕੋਈ ਨਹੀਂ ਮੇਰੇ ਲਈ, ਮੈਨੂੰ ਇਹ ਸਭ ਤੋਂ ਵੱਡਾ ਲਾਭ ਮਿਲਿਆ ਕਿ ਮੈਨੂੰ ਤੁਹਾਡੇ ਦਰਸ਼ਨ ਪ੍ਰਾਪਤ ਹੋ ਗਏ। ਸਿੱਖ ਦੀ ਇਹੀ ਭਾਵਨਾ ਹੋਣੀ ਚਾਹੀਦੀ ਹੈ। ਜਦੋਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਈਏ ਤਾਂ ਸਮਝ ਲਓ ਵੀ ਅੱਜ ਸਾਰੇ ਲਾਭਾਂ ਵਿੱਚੋਂ ਦਿਨੇ ਜਿੰਨੀ ਵੀ ਕਿਰਤ ਵਿਰਤ ਕੀਤੀ, ਕੋਈ ਵੀ ਕਾਰ ਵਿਹਾਰ ਕੀਤਾ, ਸਭ ਤੋਂ ਵੱਧ ਮੁਨਾਫਾ, ਸਭ ਤੋਂ ਵੱਧ ਲਾਭ ਅੱਜ ਦੇ ਸਾਰੇ ਦਿਨ ਦਾ ਇਹ ਹੋਇਆ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਗਏ ਨੇ। ਇਹਦੇ ਤੋਂ ਵਧੀਆ ਵੱਡਾ ਲਾਭ ਕੋਈ ਨੀ ਗਾ। ਪੰਡਿਤ ਨਿਹਾਲ ਸਿੰਘ ਜੀ ਕਹਿੰਦੇ, ਉਹ ਕਹਿੰਦੇ ਇਹਦੇ ਤੋਂ ਵੱਡਾ ਲਾਭ ਕਿਹੜਾ ਹੋ ਸਕਦਾ, ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਪੁੰਨਾਂ ਚ ਤਬਦੀਲ ਹੋ ਜਾਂਦੇ ਨੇ, ਦੱਸੋ ਇਹਦੇ ਤੋਂ ਵੱਡਾ ਲਾਭ ਕਿਹੜਾ ਹੋਵੇਗਾ। ਸਭ ਤੋਂ ਵੱਡਾ ਲਾਭ ਹੈ। ਬਾਦਸ਼ਾਹ ਅਕਬਰ ਕਹਿ ਰਿਹਾ, ਕਹਿੰਦਾ ਚਿਤੌੜ ਦਾ ਕਿਲਾ ਜਿੱਤਣਾ ਚਲੋ ਤਾਂ ਲਾਭ ਹੋਵੇਗਾ ਹੀ, ਪਰ ਮੈਨੂੰ ਹੁਣ ਤਾਂ ਹੀ ਦੀ ਸਾਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਲਾਭ ਇਹ ਪ੍ਰਾਪਤ ਹੋਇਆ ਕਿ ਗੁਰੂ ਅਮਰਦਾਸ ਸਾਹਿਬ ਜੀ ਮੈਨੂੰ ਤੁਹਾਡੇ ਦਰਸ਼ਨ ਹੋ ਰਹੇ ਨੇ। ਗੁਰੇ ਅਮਰਦਾਸ ਪਰਸੀਆ ਪੁਹਪ ਪਾਤਕ ਬਿਨਾਸ ਹੈ, ਗੁਰੇ ਅਮਰਦਾਸ ਪਰਸੀਆ ਸਿੱਧ ਸਾਧ ਕੇ ਆਸਾਸ ਹੈ, ਗੁਰੇ ਅਮਰਦਾਸ ਪਰਸੀਆ ਭਾਉ ਲੱਭੈ ਗਉ ਚੁੱਕ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਤੁਹਾਡੇ ਦਰਸ਼ਨਾਂ ਦਾ ਏਡਾ ਵੱਡਾ ਪ੍ਰਤਾਪ ਹੈ, ਏਡੀ ਵੱਡੀ ਮਹਿਮਾ ਹੈ। ਹਾਂਜੀ,
ਕਾਰਜ ਮੇਰੋ ਸਗਲ ਸੁਧਾਰਾ,
ਮਹਾਰਾਜ ਤੁਸੀਂ ਮੇਰੇ ਸਾਰੇ ਕਾਰਜ, ਬੜਾ ਵੱਡਾ ਕਾਰਜ ਸੀ, ਚਿਤੌੜ ਦਾ ਕਿਲਾ ਜਿੱਤਣਾ ਕੋਈ ਸੌਖਾ ਕੰਮ ਸੀ? ਮੇਰਾ ਉਹ ਕਾਰਜ ਗੁਰੂ ਅਮਰਦਾਸ ਸਾਹਿਬ ਜੀ ਤੁਸਾਂ ਨੇ ਸੁਧਾਰਿਆ ਹੈ।
ਕਰਿਓ ਉਪਾਇਨ ਅੰਗੀਕਾਰ,
ਮਹਾਰਾਜ ਮੇਰੇ ਵੱਲੋਂ ਉਪਾਇਨ ਪਿਟਾਵਾਂ ਅੰਗੀਕਾਰ ਕਰੋ।
ਗੁਰ ਘਰ ਕੋ ਮੁਝ ਦਾਸ ਨਿਹਾਰ,
ਮੈਂ ਤੁਹਾਡੇ ਘਰ ਦਾ ਦਾਸ ਹਾਂ, ਮੈਨੂੰ ਆਪਣੇ ਘਰ ਦਾ ਦਾਸ ਜਾਣੋ।
ਬ੍ਰਿੰਦ ਗ੍ਰਾਮ ਲਿਹੋ ਜਹਾਂ ਬਤਾਵੋ,
ਮਹਾਰਾਜ ਦੱਸੋ ਕਿਹੜੇ ਇਲਾਕੇ ਚ ਪਿੰਡ ਦਿਆ, ਮੈਂ ਚਾਹੁੰਦਾ ਵੀ ਕੁਝ ਪਿੰਡ ਦੇ ਦਿਆਂ ਜਗੀਰ ਵਜੋਂ, ਜਿੱਥੋਂ ਰਾਸ਼ਨ ਪਾਣੀ ਅੰਨ ਪਾਣੀ ਆਵੇ, ਲੰਗਰ ਚੱਲਦੇ ਨੇ ਤੁਹਾਡੇ ਇੱਥੇ। ਇਹਨੇ ਪੰਗਤ ਚ ਲੰਗਰ ਵੀ ਛਕਿਆ ਸੀ ਨਾ। ਕਹਿੰਦਾ ਮਹਾਰਾਜ ਇੰਨੀ ਸੰਗਤ ਲੰਗਰ ਛਕਦੀ ਹੈ, ਕੋਈ ਪਿੰਡ ਲੈ ਲਓ, ਜਗੀਰ ਦੱਸੋ ਕਿਹੜੇ ਇਲਾਕੇ ਚ ਚਾਹੀਦੇ ਨੇ, ਮੈਂ ਦਿਆਂਗਾ।
ਨਾਮ ਤਹਾ ਕੋ ਪਟਾ ਲਿਖਾਵੋ,
ਜਿੰਨੇ ਪਿੰਡ ਚਾਹੀਦੇ ਨੇ ਦੱਸ ਦਿਓ ਉਹਨਾਂ ਦੇ ਨਾਮ, ਮੈਂ ਉੱਥੋਂ ਦਾ ਪਟਾ, ਅੱਜ ਕੱਲ ਰਜਿਸਟਰੀ ਹੁੰਦੀ ਹੈ ਜ਼ਮੀਨਾਂ ਦੀ, ਉਦੋਂ ਪਟੇ ਲਿਖੇ ਜਾਂਦੇ ਸੀ। ਕਹਿੰਦਾ ਮੈਂ ਪਟਾ ਲਿਖ ਕੇ ਆਪ ਜੀ ਦੇ ਨਾਮ ਤੇ ਦੇ ਦਿੰਨਾ।
ਮੁਝ ਲਗ ਕਾਜ ਪਰ ਹੈ ਜੋ ਆਈ,
ਤੇ ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਮੇਰੇ ਲਾਇਕ ਸੇਵਾ ਹੋਵੇ, ਮੈਂ ਤੁਹਾਡੀ ਕੋਈ ਟਹਿਲ ਕਰ ਸਕਾਂ।
ਮਨੁਜ ਪਠੋ ਸੁਦ ਦੇਹੋ ਜਨਾਈ,
ਮਹਾਰਾਜ ਆਪਣਾ ਸੇਵਾਦਾਰ ਭੇਜ ਦਿਓ, ਜੋ ਬੱਤੀ ਦੰਦਾਂ ਤੋਂ ਕਹੋਗੇ ਮੈਂ ਝੱਟ ਕਰਾਂਗਾ, ਜੋ ਹੁਕਮ ਕਰੋਗੇ ਮੈਂ ਪਾਲਾਂਗਾ।
ਸੁਣ ਕੇ ਸ਼੍ਰੀ ਗੁਰ ਅਮਰ ਬਖਾਨਾ,
ਜਦੋਂ ਬਾਦਸ਼ਾਹ ਅਕਬਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਧਰੀ ਉਪਾਇਨ ਜੋ ਤੁਮ ਨਾਨਾ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ, ਜਿਹੜੀਆਂ ਤੂੰ ਨਾਨਾ ਪ੍ਰਕਾਰ ਦੀਆਂ ਪਿਟਾਵਾਂ ਲਿਆ ਕੇ ਰੱਖੀਆਂ ਨੇ,
ਗ੍ਰਾਮ ਆਦ ਇਹ ਤੁਮ ਕੋ ਬਣੇ,
ਆ ਜਿਹੜੇ ਹੀਰੇ ਮੋਤੀ ਲਿਆ ਕੇ ਰੱਖੇ ਨੇ, ਜਾਂ ਜਿਹੜੇ ਆ ਪਿੰਡ ਗ੍ਰਾਮ ਤੂੰ ਦੇਣੇ ਨੇ, ਤੇ ਪਿਟਾਵਾਂ ਤੈਨੂੰ ਹੀ ਸੋਭਦੇ ਨੇ, ਤੇਰੇ ਜੇ ਬਾਦਸ਼ਾਹਾਂ ਨੂੰ ਇਹ ਸੋਭਦੀਆਂ ਨੇ।
ਹੈ ਸਭ ਹਰਖ ਸ਼ੋਗ ਕੇ ਸਨੈ,
ਇਹ ਸਾਰੀਆਂ ਵਸਤੂਆਂ ਹਰਖ ਤੇ ਸੋਗ ਦੋਨਾਂ ਦੇ ਸਮੇਤ ਨੇ।
ਹਮ ਸਾਧੂ ਬ੍ਰਿਤ ਕਰਨ ਸਮਾਨ,
ਮਹਾਰਾਜ ਜੀ ਕਹਿੰਦੇ ਅਸੀਂ ਆ ਸਾਧੂ ਲੋਕ, ਸਾਡੀ ਤਾਂ ਇੱਕੋ ਜਿਹੀ ਬਿਰਤੀ ਰਹਿਣਾ ਕਰਦੇ ਹਾਂ।
ਕੌਣ ਸੰਭਾਰੈ ਕਾਜ ਮਹਾਨ,
ਆ ਪਿੰਡ ਦੇਗਾ ਕੱਲ ਨੂੰ ਨਾ ਪਿੰਡਾਂ ਨੂੰ ਜਾ ਕੇ ਸਾਂਭਣਾ, ਫਿਰ ਉਹਨਾਂ ਦੇ ਜਾ ਕੇ ਮਾਮਲੇ ਇਕੱਠੇ ਕਰਨੇ। ਪਾਤਸ਼ਾਹ ਕਹਿੰਦੇ ਸਾਡੇ ਕੰਮ ਦਾ ਨਹੀਂ ਇਹ ਕੰਮ, ਸਾਡੇ ਅਸੀਂ ਤਾਂ ਸਾਧੂ ਆ ਬੈਠੇ, ਰੱਬ ਰੱਬ ਕਰਨਾ ਜਾ ਕੇ ਤੇਰੇ ਪਿੰਡਾਂ ਚੋਂ ਕਿਹੜਾ ਟੈਕਸ ਇਕੱਠਾ ਕਰਦਾ ਫਿਰੂ ਲੋਕਾਂ ਨਾਲ ਬਗਜਮਾਰੀ ਕਰਕੇ। ਪਾਤਸ਼ਾਹ ਕਹਿੰਦੇ ਸਾਨੂੰ ਨਹੀਂ ਜੇ ਚਾਹੀਦੇ, ਇਹ ਤੇਰੇ ਜੇ ਰਾਜੇ ਬਾਦਸ਼ਾਹਾਂ ਦਾ ਕੰਮ ਹੈ, ਜਾ ਕੇ ਕਰੋ।
ਜਿਤੋ ਆਹਾਰ ਇੱਕ ਦਿਨ ਹੋਏ,
ਸਾਡੇ ਤਾਂ ਇੱਥੇ ਇੱਕ ਦਿਨ ਦਾ ਲੰਗਰ ਜਿੰਨਾ ਕਿ ਇੱਕ ਦਿਨ ਚ ਪੱਕਦਾ ਹੈ।
ਪਰ ਹੈ ਆਨ ਪੂਜਾ ਜੇ ਕੋਈ,
ਉਹਨਾਂ ਕਾ ਜਾਂਦਾ ਇੱਥੇ ਸੇਵਕ ਸਿੱਖ ਆ ਜਾਂਦੇ ਨੇ, ਜਿੰਨਾ ਕਿ ਇੱਕ ਦਿਨ ਚ ਖਰਚ ਹੁੰਦਾ ਰੱਖ ਦਿੰਦੇ ਨੇ, ਬਣ ਜਾਂਦਾ ਅਗਲੇ ਦਿਨ ਜੋਗੇ ਨੀ ਅਸੀਂ ਜੋੜਦੇ, ਅਗਲੇ ਦਿਨ ਜੋਗੇ ਇਕੱਠਾ ਕਰਕੇ ਰੱਖਣ ਲਈ ਤਾਲੇ ਮਾਰਦੇ। ਫਿਰ ਉਹ ਮਹਾਰਾਜ ਜੀ ਕਹਿੰਦੇ ਉਹ ਕੰਮ ਨੀ ਜੇ ਅਸੀਂ ਇੱਥੇ ਕਰਦੇ। ਹਾਂਜੀ,
ਤਿਤੋ ਲੇਤ ਨੈ ਵਾਧੋ ਲੇਹੇ,
ਓਨਾ ਹੀ ਲੈਨੇ ਆ ਜਿੰਨਾ ਕਿ ਇੱਕ ਦਿਨ ਚ ਖਰਚ ਹੁੰਦਾ, ਉਹਦੇ ਤੋਂ ਵੱਧ ਨਹੀਂ ਲੈਂਦੇ।
ਸੰਗਤ ਭੋਜਨ ਸਰਬ ਅਚੇਹੇ,
ਉਹ ਵੀ ਸਾਰੀ ਸੰਗਤ ਜਿੰਨੀ ਇੱਥੇ ਆਉਂਦੀ ਆ ਭੋਜਨ ਛਕਦੀ ਹੈ।
ਸੁਨ ਪੁਨ ਸ਼ਾਹ ਅਪਰ ਨਰ ਸਾਰੇ,
ਗੁਰਦੇਵ ਦੇ ਬਚਨ ਸੁਣ ਕੇ ਬਾਦਸ਼ਾਹ ਤੇ ਉਹਦੇ ਨਾਲ ਦੇ ਜਿੰਨੇ ਅਹਿਲਕਾਰ ਸੀ,
ਹੱਥ ਬੰਦ ਕਰ ਬਿਨਾ ਉਚਾਰੇ,
ਹੱਥ ਜੋੜ ਕੇ ਬੇਨਤੀ ਕਰਦੇ ਨੇ,
ਤੁਮਕੋ ਨੈ ਪਰਵਾਹ ਕਿਸੂ ਕੀ,
ਕਹਿੰਦੇ ਗੁਰੂ ਜੀ ਤੁਹਾਨੂੰ ਨੀ ਜੇ ਪਰਵਾਹ ਕਿਸੇ ਪ੍ਰਕਾਰ ਦੀ,
ਪੁਰ ਹੁਕਮ ਮਤ ਦਾਸ ਜਿਸੂ ਕੀ।
ਮਹਾਰਾਜ ਅਸੀਂ ਤਾਂ ਤੁਹਾਡੇ ਦਾਸ ਹਾਂ, ਦਾਸਾਂ ਦੀ ਤਾਂ ਕਾਮਨਾ ਪੂਰੀ ਕਰੋ, ਤੁਹਾਨੂੰ ਕੋਈ ਪਰਵਾਹ ਨਹੀਂ, ਪਰ ਸਾਡੀ ਕਾਮਨਾ ਪੂਰਨ ਕਰੋ।
ਸਭ ਜਗ ਜਾਚਕ ਤੁਮ ਇੱਕ ਦਾਤਾ,
ਸਾਰਾ ਸੰਸਾਰ ਤੁਹਾਡਾ ਜਾਚਕ ਹੈ, ਤੁਸੀਂ ਸਭ ਦੇ ਦਾਤੇ, ਅਸੀਂ ਕੌਣ ਹਾਂ ਦੇਣ ਵਾਲੇ। ਮਹਾਰਾਜ ਦਾਤੇ ਨੂੰ ਤਾਂ ਇੱਛਾ ਹੀ ਨਹੀਂ ਹੁੰਦੀ ਲੈਣ ਦੀ, ਤੁਸੀਂ ਤਾਂ ਦਾਤੇ ਹੋ, ਪਰ ਜਾਚਕ ਇਸ ਕਰਕੇ ਭੇਟਾ ਭੇਟ ਕਰਦਾ ਕਿ ਉਹਨੇ ਆਪਣੀ ਭਾਵਨਾ ਵਿਅਕਤ ਕਰਨੀ ਹੈ, ਉਹਨੇ ਆਪਣਾ ਪ੍ਰੇਮ ਪ੍ਰਗਟ ਕਰਨਾ। ਹਾਂਜੀ,
ਕਰੇ ਬਾਕ ਹੋਏ ਸੋ ਬਿਖਿਆਤਾ,
ਜਿਹੜਾ ਬਚਨ ਕਰਦੇ ਹੋ ਉਹ ਬਖਿਆਤ ਪ੍ਰਗਟ ਹੁੰਦਾ।
ਤਉ ਯੋਗਤਾ ਐਸੀ ਹੈ,
ਫਿਰ ਵੀ ਸਾਡੇ ਲਈ ਇਹ ਯੋਗ ਹੈ,
ਅੰਗੀਕਾਰ ਕਰੋ ਸਭ ਕਹੈ,
ਅਸੀਂ ਆਪ ਜੀ ਨੂੰ ਭੇਟਾ ਕਰੀਏ, ਮਹਾਰਾਜ ਆਪ ਜੀ ਅੰਗੀਕਾਰ ਕਰੋ।
ਯਾ ਤੇ ਹੋਏ ਸ਼ਾਹ ਹੁਸਨ ਮਾਨੂ,
ਮਹਾਰਾਜ ਲਾਗੇ ਬੈਠੇ ਉਹ ਵੀ ਕਹਿਣ ਲੱਗ ਪਏ ਮਹਾਰਾਜ ਇਹਦੇ ਚ ਬਾਦਸ਼ਾਹ ਦਾ ਵੀ ਸਨਮਾਨ ਰਹਿ ਜੂਗਾ, ਬਾਦਸ਼ਾਹ ਤੁਹਾਡੀ ਸ਼ਰਨ ਚ ਆਇਆ ਇਹਦੀ ਭਾਵਨਾ ਵੀ ਪੂਰੀ ਹੋਵੇਗੀ।
ਧਰ ਸ਼ਰਧਾ ਹਰ ਖਾਏ ਮਹਾਨੂ,
ਇਹ ਮਨ ਚ ਸ਼ਰਧਾ ਧਾਰਨ ਕਰਕੇ ਪ੍ਰਸੰਨ ਹੋਵੇਗਾ।
ਜੋ ਲੈ ਲਿਹੋ ਹੋਏ ਮਨ ਭੰਗ,
ਜੇ ਤੁਸੀਂ ਇਹਦੇ ਕੋਲੋਂ ਭੇਟਾ ਨਾ ਲਈ ਤੇ ਇਹਦਾ ਮਨ ਭੰਗ ਹੋਵੇਗਾ। ਹੋਇਆ ਇਹਦੇ ਮਨ ਦੀ ਭਾਵਨਾ ਨਹੀਂ ਪੂਰੀ ਹੋਣੀ
ਸਭ ਰਿਦ ਕੀ ਜਾਣੋ ਸਭ ਸੰਗ
ਮਹਾਰਾਜ ਤੁਸੀਂ ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ ਅੰਤਰ ਜਾਮੀ ਹੋ
ਸਤ ਸੰਗਤ ਵਰਤੈ ਜੋ ਆਵੈ
ਮਹਾਰਾਜ ਸਤ ਸੰਗਤ ਵਿੱਚ ਉਹ ਸਭ ਕੁਝ ਵਰਤਦਾ ਹੈ ਜੋ ਆਉਂਦਾ ਹੈ
ਉਮਰੋ ਇਹ ਉਪਕਾਰ ਰਹਾਵੈ
ਮਹਾਰਾਜ ਇਹ ਤੁਹਾਡਾ ਉਪਕਾਰ ਰਵੇਗਾ ਸਾਡੇ ਤੇ
ਆਪ ਕਰੋ ਫੁਰਮਾਵਨ ਤਹਾ
ਮਹਾਰਾਜ ਆਪ ਜੀ ਜੋ ਫੁਰਮਾਵੋਗੇ ਸਾਡੇ ਪ੍ਰਤੀ
ਲੇਨ ਗ੍ਰਾਮ ਕੋ ਉਚਤੈ ਜਹਾਂ
ਅਸੀਂ ਉਹੀ ਗ੍ਰਾਮ ਆਪ ਜੀ ਦੇ ਚਰਨਾਂ ਚ ਭੇਟ ਕਰਾਂਗੇ ਜਿੱਥੇ ਕਹੋਗੇ
ਦਰਸ਼ਨ ਪਰਸੇ ਇਹੋ ਫਲ ਹੋਏ
ਤੁਹਾਡੇ ਦਰਸ਼ਨਾਂ ਦਾ ਸਾਨੂੰ ਇਹ ਫਲ ਪ੍ਰਾਪਤ ਹੋਵੇ
ਆਏ ਆਨੰਦ ਜਾਏ ਸਭ ਕੋਏ
ਸਾਰੇ ਆਨੰਦ ਦੇ ਨਾਲ ਜਾਣ ਕੋਈ ਨਮੋਸ਼ੀ ਨਾਲ ਵਾਪਸ ਨਾ ਪਰਤੇ
ਰਾਵਰ ਸੋ ਮਿਲ ਹਰਖੈ ਸ਼ਾਹੂ
ਮਹਾਰਾਜ ਆਪ ਜੀ ਨਾਲ ਮਿਲ ਕੇ ਬਾਦਸ਼ਾਹ ਵੀ ਪ੍ਰਸੰਨ ਹੋ ਕੇ ਪਰਤੇਗਾ
ਹਰ ਕਸਬਿਨ ਕਹਿ ਹੋਏ ਮਨ ਮਾਹੂ
ਤੇ ਅਸੀਂ ਵੀ ਸਾਰੇ ਖੁਸ਼ ਹੋ ਕੇ ਮੁੜਾਂਗੇ ਜੇ ਤੁਸੀਂ ਸਾਡੀ ਭੇਟਾ ਸਵੀਕਾਰ ਕਰੋ
ਬਹੁਤੋ ਬੋਲਣ ਆਪ ਅਗਾਰੀ
ਮਹਾਰਾਜ ਤੁਹਾਡੇ ਸਾਹਮਣੇ ਬਹੁਤਾ ਬੋਲਣਾ ਬਹੁਤਾ ਕਹਿਣਾ
ਪਹਿਲੀ ਕੀ ਇਹੋ ਰੀਤ ਵਿਚਾਰੀ
ਇਹ ਚੰਗਾ ਨਹੀਂ ਹੈ ਇਹ ਭਲਾ ਨਹੀਂ ਹੈ
ਸੁਣ ਕੇ ਸਭਨ ਕੀ ਬਾਣੀ
ਜਦੋਂ ਏਦਾਂ ਇਹਨਾਂ ਸਾਰਿਆਂ ਨੇ ਬਾਰ ਬਾਰ ਬੇਨਤੀ ਕੀਤੀ
ਸ਼੍ਰੀ ਗੁਰਬਾਤ ਭਵਿੱਖਤ ਜਾਣੀ
ਆਉਣ ਵਾਲੇ ਸਮੇਂ ਦੀ ਭਵਿੱਖਤ ਦੀ ਜਾਣਕਾਰੀ ਜਾਣ ਕੇ
ਤੀਰਥ ਉੱਤਮ ਉਦੈਸੋ ਕਰਨਾ
ਮਹਾਰਾਜ ਜੀ ਜਾਣਦੇ ਵੀ ਆਉਣ ਵਾਲੇ ਸਮੇਂ ਚ ਮਹਾਨ ਤੀਰਥ ਪ੍ਰਗਟ ਕਰਨਾ ਸ੍ਰੀ ਅੰਮ੍ਰਿਤਸਰ ਸਾਹਿਬ
ਜਿਹੇ ਇਸ਼ਨਾਨ ਕਲ ਕਲਮਲ ਹਰਨਾ
ਇਹਦੇ ਚ ਇਸ਼ਨਾਨ ਕਰਨ ਵਾਲੇ ਜੀਵਾਂ ਦੇ ਕਾਲੀ ਕਾਲ ਦੇ ਪਾਪ ਕੱਟੇ ਜਾਣਗੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਹਰ ਹਾਂ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ ਵਾਲੀਆਂ ਬਰਕਤਾਂ ਜਿੱਥੇ ਵਰਤਣੀਆਂ ਨੇ
ਹੋਨਹਾਰ ਸਭ ਕਰੀ ਵਿਚਾਰਨ
ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਚ ਜੋ ਹੋਣਾ ਉਹ ਸਾਰੀ ਵਿਚਾਰ ਕੀਤੀ
ਸ਼੍ਰੀ ਮੁਖ ਤੇ ਕੀ ਬਾਕ ਉਚਾਰਨ
ਬੋਲੇ ਧੰਨ ਗੁਰੂ ਅਮਰਦਾਸ ਸਾਹਿਬ ਜੀ
ਜਥਾ ਭਾਵਨੀ ਤਥਾ ਕਰੀ ਜਹੈ
ਕਹਿੰਦੇ ਜਿਵੇਂ ਤੁਹਾਡੀ ਭਾਵਨਾ ਤਿਵੇਂ ਕਰੋ
ਸਤ ਸੰਗਤ ਕੋ ਮਾਨ ਰੱਖੀ ਜਹੈ
ਸਤ ਸੰਗਤ ਦਾ ਮਾਨ ਰੱਖ ਲੈਨੇ ਸਾਰੀ ਸੰਗਤ ਬੇਨਤੀ ਕਰਦੀ ਆ ਤੇ ਲੈ ਲੈਨੇ ਆ ਜਿਹੜੀ ਜਗ੍ਹਾ ਤੂੰ ਦੇਣੀ ਹੈ
ਸਿਮਰਹ ਹਰ ਹਰ ਸੁਖ ਸੋ ਬਸ ਹੈ
ਔਰ ਸੰਗਤ ਉਥੇ ਬਸੇਗੀ ਹਰੀ ਹਰੀ ਜਪਣਗੇ ਰੱਬ ਰੱਬ ਭਜਨ ਕਰਨਗੇ
ਭੋਜਨ ਅਚਹਿ ਪ੍ਰੇਮ ਪ੍ਰਭ ਰਸ ਹੈ
ਔਰ ਭੋਜਨ ਛਕਣਗੇ ਉਥੋਂ ਜਿਹੜੀ ਰਸ ਬਸਤ ਆਵੇਗੀ
ਸੁਨਤ ਸ਼ਾਹ ਉਮਰਾਵਨ ਸਹਿਤ
ਸੁਣ ਕੇ ਬਾਦਸ਼ਾਹ ਆਪਣੇ ਉਮਰਾਵਾਂ ਦੇ ਸਹਿਤ
ਰੱਖਿਓ ਪੁਨ ਸ਼ਰਧਾ ਧਰਮ ਹੈ
ਬੜਾ ਖੁਸ਼ ਹੋਇਆ ਪ੍ਰਸੰਨ ਹੋਇਆ ਸ਼ਰਧਾ ਰੱਖੀ
ਭਟਾ ਪਰਗਨੇ ਕੋ ਲਿਖ ਦੀਨ
ਤਕਰੀਬਨ 22-22 ਪਿੰਡਾਂ ਦਾ ਇੱਕ ਪਰਗਣਾ ਜਿਹੜਾ ਇੱਧਰ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਬੀੜ ਹੈ ਇਹ ਸਾਰੇ ਇਲਾਕੇ ਦੀ ਜ਼ਮੀਨ ਇਹਨੇ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕੀਤੀ
ਰਹਿ ਗ੍ਰਾਮ ਸਭ ਗੁਰੂ ਅਧੀਨ
ਇਹ ਸਾਰੇ ਪਿੰਡ ਸਤਿਗੁਰਾਂ ਦੇ ਤਾਬਿਆਂ ਅਧੀਨ ਰਹਿਣਗੇ
ਆਦ ਝਬਾਲ ਬੀੜ ਜਹ ਕਰਿਓ
ਆ ਝਬਾਲ ਦਾ ਇਲਾਕਾ ਜਿੰਨਾ ਤਰਨ ਤਾਰਨ ਸਾਹਿਬ ਵਾਲੇ ਪਾਸੇ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਦਾ ਜਿੰਨਾ ਇਲਾਕਾ ਬਾਬਾ ਜੀ ਇੱਥੇ ਫਿਰ ਗੁਰੂ ਕੀ ਖੇਤਾਂ ਦੇ ਵਿੱਚ ਇਹ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਖੇਤੀ ਦੀ ਸਾਰੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨਿਭਾਉਂਦੇ ਰਹੇ ਨੇ ਹੁਣ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਦੀ ਗੁਰੂ ਸਾਹਿਬ ਜੀ ਦੀ ਦਇਆ ਨਾਲ ਜਾਇਦਾਦ ਹੈ ਉੱਥੇ ਹਾਂਜੀ
ਬਹੁਤੇ ਗ੍ਰਾਮ ਅਰਪ ਮੁਦ ਭਰਿਓ
ਬਹੁਤੇ ਪਿੰਡ ਭੇਟਾ ਕਰਕੇ ਗੁਰੂ ਘਰ ਵਿੱਚ ਬਾਦਸ਼ਾਹ ਪ੍ਰਸੰਨ ਹੋਇਆ
ਆਪਣੋ ਜਨਮ ਸਕਾਰਥ ਜਾਣਾ
ਇਹਨੇ ਜਾਣਿਆ ਮੇਰਾ ਜਨਮ ਸਕਾਰਥਾ ਹੋ ਗਿਆ
ਗੁਰ ਘਰ ਕੀ ਭੀ ਸੇਵ ਮਹਾਨਾ
ਮੇਰੇ ਕੋਲੋਂ ਗੁਰੂ ਘਰ ਦੀ ਸੇਵਾ ਹੋਈ ਹੈ
ਆਪਣੇ ਪਰ ਕਰੁਣਾ ਗੁਰ ਜਾਣੀ
ਆਪਣੇ ਤੇ ਗੁਰੂ ਦੀ ਕਰੁਣਾ ਜਾਣੀ
ਭਲੋ ਹੋਏ ਮੇਰੋ ਚਿਤ ਠਾਨੀ
ਜਿਤ ਚ ਸਮਝ ਲਿਆ ਵੀ ਮੇਰਾ ਭਲਾ ਹੋ ਗਿਆ
ਜਿਵ ਉਚਰਿਓ ਮਾਨ ਸੋ ਲੀਨ
ਜਿਵੇਂ ਕਿਹਾ ਮੈਂ ਬੇਨਤੀ ਕੀਤੀ ਗੁਰਦੇਵ ਨੇ ਮੰਨ ਲਈ
ਸਫਲ ਕਰਿਓ ਨਿਜ ਦਰਸ਼ਨ ਦੀਨ
ਜੀਵਨ ਸਫਲ ਕਰ ਦਿੱਤਾ ਯਾਤਰਾ ਸਫਲ ਕਰ ਦਿੱਤੀ ਆਪਣੇ ਦਰਸ਼ਨ ਦੇ ਕੇ
ਗੁਰ ਕੀ ਖੁਸ਼ੀ ਲੀਨ ਇਸ ਰੀਤ
ਤਾਂ ਅਕਬਰ ਬਾਦਸ਼ਾਹ ਨੇ ਗੁਰੂ ਕੀ ਖੁਸ਼ੀ ਲਈ
ਸ਼ਰਧਾ ਅਧਿਕ ਵਧਾਏ ਵਚੀਤ
ਬੜੀ ਸ਼ਰਧਾ ਵਧਾਈ
ਪੁਨਕਰ ਬਿਨੈ ਹੱਥ ਕੋ ਬੰਦ
ਚਰਨਾਂ ਚ ਬੇਨਤੀ ਕੀਤੀ
ਕਰੀ ਬੰਦਨਾ ਪਦ ਅਰਬਿੰਦ ਬੰਦਨ
ਔਰ ਬੰਦਨਾ ਕੀਤੀ
ਆਏ ਸਪਾਏ ਗੁਰੂ ਮੁਖ ਕੇਰੀ
ਗੁਰਦੇਵ ਦੀ ਆਗਿਆ ਪ੍ਰਾਪਤ ਕੀਤੀ ਬਾਦਸ਼ਾਹ ਨੇ
ਉਠਿਓ ਸ਼ਾਹ ਕਰ ਖੁਸ਼ੀ ਕਨੇਰੀ
ਗੁਰਦੇਵ ਦੀ ਖੁਸ਼ੀ ਲੈ ਕੇ ਅਕਬਰ ਉੱਠਿਆ
ਲੈ ਕਰ ਗੁਰ ਘਰ ਕੋ ਸਿਰ ਪਾਓ
ਗੁਰੂ ਘਰ ਦਾ ਸਿਰੇ ਪਾਓ ਸਨਮਾਨ ਲੈ ਕੇ
ਧਰਿਓ ਸੀਸ ਪਰ ਆਨੰਦ ਉਪਾਓ
ਬੜੇ ਆਨੰਦ ਸਹਿਤ ਚਰਨਾਂ ਤੇ ਮੱਥਾ ਟੇਕਿਆ
ਨਿਕਸਿਓ ਪੁਰ ਤੇ ਆਇਓ ਡੇਰੇ
ਨਗਰ ਤੋਂ ਨਿਕਲ ਕੇ ਬਾਹਰ ਜਿੱਥੇ ਇਹਦਾ ਪੜਾ ਸੀ ਆਇਆ
ਲੋਕਨ ਸੋ ਗੁਣ ਭਨਤ ਵਡੇਰੇ
ਔਰ ਆਪਣੇ ਨਾਲ ਦੇ ਸਾਥੀਆਂ ਨੂੰ ਗੁਰਦੇਵ ਦੇ ਗੁਣ ਸੁਣਾਉਂਦਾ ਹੈ
ਪੂਰਨ ਪੁਰਖ ਬਾਕ ਜਿਨ ਪੂਰਨ
ਪੂਰਨ ਪੁਰਖ ਨੇ ਗੁਰੂ ਅਮਰਦਾਸ ਜੀ ਇਹਨਾਂ ਦੇ ਵਾਕ ਵੀ ਪੂਰਨ ਨੇ
ਦਰਸੇ ਨਹਿ ਕਾਮਨਾ ਤੂਰਨ
ਕਿਹੜੀ ਐਸੀ ਕਾਮਨਾ ਜਿਹੜੀ ਉਹਨਾਂ ਦੇ ਦਰਸ਼ਨ ਕਰਕੇ ਪੂਰਨ ਨਾ ਹੋਵੇ
ਵੈਸ ਵਿਸਾਲ ਮਹਾਬ੍ਰਿਧ ਹੋਏ
ਬਿਰਧ ਅਵਸਥਾ ਵਿੱਚ ਹਨ
ਭਲੀ ਭਈ ਹਮ ਦਰਸ਼ਨ ਜੋਏ
ਕਹਿੰਦੇ ਭਲਾ ਹੋਇਆ ਵੀ ਦਰਸ਼ਨ ਹੋ ਗਏ ਨੇ ਨਹੀਂ ਤਾਂ ਇਸ ਉਮਰ ਦੇ ਵਿੱਚ ਬਿਰਧ ਅਵਸਥਾ ਦੇ ਵਿੱਚ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਰੀਰ ਛੁੱਟ ਜਾਏ
ਬਦਨ ਅਧੀਨ ਸੋ ਦੀਰਘ ਆਸ਼ੈ
ਕਹਿੰਦੇ ਉਮਰ ਵਡੇਰੀ ਪਰ ਚਿਹਰੇ ਤੇ ਕ੍ਰਾਂਤੀ ਹੈ
ਬੈਠੇ ਸ਼ੁਭ ਗੁਣ ਮਨੋ ਪ੍ਰਕਾਸ਼ੈ
ਮਾਨੋ ਸ਼ੁਭ ਗੁਣਾਂ ਦਾ ਹੀ ਪ੍ਰਕਾਸ਼ ਹੋ ਰਿਹਾ ਇਹਨਾਂ ਦੇ ਸਰੂਪ ਵਿੱਚ
ਲੋਭ ਆਦ ਜੇ ਮਹਿਦ ਵਿਕਾਰਾ
ਲੋਭ ਆਦਿਕ ਵਿਕਾਰ ਤਾਂ ਇੱਥੇ ਫਰਕਦਾ ਹੀ ਨਹੀਂ
ਲੇਸ਼ ਨਹੀਂ ਨੀ ਕੇ ਨਿਰਧਾਰਾ
ਕਹਿੰਦੇ ਵੱਡੇ ਵੱਡੇ ਰਾਜੇ ਵੀ ਲੋਭੀ ਹੁੰਦੇ ਆ ਪਰ ਇਹ ਤਾਂ ਰਾਜਿਆਂ ਦੇ ਵੀ ਰਾਜੇ ਹਨ
ਇਮਕ ਹੈ ਰਹਿਣ ਬਿਖੈ ਪਰ ਸੋਵਾ
ਰਾਤ ਨੂੰ ਗੋਇੰਦਵਾਲ ਸਾਹਿਬ ਦੀ ਜੂਹ ਚ ਹੀ ਬਾਦਸ਼ਾਹ ਸੁੱਤਾ
ਭੋਰ ਭਏ ਲਵਪੁਰ ਜਗ ਜੋਵਾ
ਅਗਲਾ ਦਿਨ ਚੜਿਆ ਤੇ ਲਾਹੌਰ ਨੂੰ ਟੁਰ ਪਿਆ
ਸ਼੍ਰੀ ਅੰਮ੍ਰਿਤਸਰ ਕੇ ਚਹੁ ਪਾਸੇ
ਇਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰੇ ਪਾਸੇ
ਸੁਨਗ੍ਰਾਮਨ ਕੇ ਲੋਕ ਹੁਲਾਸੇ
ਸਾਰੀ ਜਗ੍ਹਾ ਗੁਰੂ ਘਰ ਦੀ ਸ਼ਰਨ ਆ ਗਈ ਜਿੰਨੇ ਨੇੜੇ ਤੇੜੇ ਦੇ ਪਿੰਡ ਸੀ ਬੜੇ ਖੁਸ਼ ਹੋਏ
ਲੇ ਲੇ ਭੇਟ ਆਏ ਸਮੁਦਾਏ
ਪਿੰਡਾਂ ਵਾਲਿਆਂ ਨੂੰ ਖੁਸ਼ੀ ਹੋਈ ਵੀ ਸਾਡੀ ਗੁਰੂ ਸਾਹਿਬ ਦੇ ਚਰਨਾਂ ਚ ਅਧੀਨਗੇ ਕੇ ਬਾਦਸ਼ਾਹ ਨੂੰ ਮਾਮਲਾ ਤਾਰਦੇ ਸੀ ਹੁਣ ਗੁਰੂ ਚਰਨਾਂ ਚ ਭੇਟਾ ਕਰਕੇ ਖੁਸ਼ੀਆਂ ਲਵਾਂਗੇ ਉਹ ਸਾਰੇ ਪਿੰਡਾਂ ਵਾਲੇ ਭਟਾਵਾ ਲੈ ਕੇ ਆਏ
ਸਤਿਗੁਰ ਕੇ ਗ੍ਰਹਿ ਹੋਤ ਵਧਾਏ
ਗੁਰੂ ਘਰ ਚ ਵਧਾਈਆਂ ਹੁੰਦੀਆਂ ਨੇ
ਸ਼੍ਰੀ ਗੁਰ ਸਗਰੀ ਸਭਾ ਲਗਾਏ
ਸਭਾ ਲਗਦੀ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ
ਰਾਮਦਾਸ ਨਿਜ ਪਾਸ ਬੁਲਾਏ
ਗੁਰੂ ਰਾਮਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਗੁਰੂ ਅਮਰਦਾਸ ਜੀ ਨੇ
ਇਨ ਕੋ ਸਭ ਹੀ ਭੇਟ ਦਿਵਾਈ
ਆਖਿਆ ਇਹ ਭਟਾਵਾਂ ਦੇ ਮਾਲਕ ਇਹ ਨੇ ਸਾਰੇ ਆ ਜਿੰਨੇ ਪਿੰਡਾਂ ਵਾਲੇ ਤੁਸੀਂ ਲਿਆਇਓ ਇਹਨਾਂ ਨੂੰ ਭੇਟਾ ਕਰੋ ਉਹ ਸਾਰੀਆਂ ਭਟਾਵਾਂ ਗੁਰੂ ਰਾਮਦਾਸ ਸਾਹਿਬ ਨੂੰ ਦਵਾਈਆਂ
ਨਰਗ੍ਰਾਮਨ ਕੀ ਬਾਂਹ ਗਹਾਈ
ਸਾਰੇ ਪਿੰਡਾਂ ਦੇ ਲੋਕਾਂ ਦੀ ਬਾਂਹ ਗੁਰੂ ਰਾਮਦਾਸ ਸਾਹਿਬ ਨੂੰ ਫੜਾਈ
ਸੁਣਤ ਸਬਿਨ ਕੇ ਬਾਕ ਮਹਾਨਾ
ਮਹਾਰਾਜ ਜੀ ਦੇ ਵਾਕ ਸੁਣੇ ਸੰਗਤ ਨੇ
ਮਾਲਕ ਤੁਮਰੋ ਇਹੀ ਮਹਾਨਾ
ਆਖਿਆ ਗੁਰੂ ਅਮਰਦਾਸ ਜੀ ਨੇ ਸਾਰੀ ਉਸ ਸੰਗਤ ਨੂੰ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੂੰ ਅੱਜ ਤੋਂ ਬਾਅਦ ਤੁਹਾਡੇ ਮਾਲਕ ਇਹੀ ਨੇ ਗੁਰੂ ਰਾਮਦਾਸ ਸਾਹਿਬ ਜੀ
ਲੈ ਇਸ ਕੀ ਸੰਤਤ ਸ਼ੁਭ ਹੋਏ
ਔਰ ਇਹਨਾਂ ਦੀ ਅੱਗੇ ਸੰਤਾਨ ਹੋਵੇਗੀ
ਕਹਿ ਇਸ ਕਹਿ ਸਿੱਖ ਤੁਮ ਪਤ ਜੋਏ
ਔਰ ਤੁਸੀਂ ਸਿੱਖ ਹੋ ਇਹਨਾਂ ਦੇ ਤੁਸੀਂ ਮਾਲਕ ਹੋਵੋਗੇ ਸਾਰੇ ਇਲਾਕੇ ਦੇ
ਇਮ ਕਹਿ ਸਭ ਕੋ ਦੇ ਦਸਤਾਰ
ਮਹਾਰਾਜ ਜੀ ਨੇ ਜਿੰਨੀ ਉਹ ਸੰਗਤ ਆਈ ਪਿੰਡਾਂ ਦੇ ਚੌਧਰੀ ਸਨ ਉਹਨਾਂ ਨੂੰ ਦਸਤਾਰਾਂ ਦਿੱਤੀਆਂ
ਵਿਦਾ ਕਰੇ ਨਰ ਗ੍ਰਾਮ ਉਦਾਰ
ਸਾਰਿਆਂ ਨੂੰ ਵਿਦਾ ਕੀਤਾ
ਭਾਈ ਬੁੱਢਾ ਸਭ ਪਰ ਸ਼ੋਰਾ
ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੇ ਪਿੰਡਾਂ ਦੇ ਉੱਤੇ ਛੱਡਿਆ ਵੀ ਤੁਹਾਡੀ ਜ਼ਮੀਨ ਜਿੰਨੀ ਵੀ ਇੱਥੇ ਇਲਾਕੇ ਦੀ ਹੈ ਉਹਦੇ ਤੇ ਮਲਕੀਅਤ ਤੁਹਾਡੀ ਹੈ
ਕਰਹਿ ਮਾਮਲਾ ਗ੍ਰਾਮ ਬਟੋਰਾ
ਤੁਸੀਂ ਜਾ ਕੇ ਸਾਰਾ ਮਾਮਲਾ ਇਕੱਠਾ ਕਰਨਾ ਖੇਤੀ ਕਰਾਉਣੀ
ਦੇਗ ਗੁਰੂ ਕੀ ਚਲ ਹੈ ਅਪਾਰਾ
ਔਰ ਗੁਰੂ ਕੀ ਦੇਗ ਚੱਲੇ
ਰੈਣ ਦਿਨਾਂ ਨਰ ਅਚਹਿ ਹਜ਼ਾਰਾ
ਇਹਦੇ ਚ ਹਜ਼ਾਰਾਂ ਲੋਕ ਰਾਤ ਦਿਨ ਛਕਦੇ ਨੇ
ਅੰਨ ਫਸਲ ਦਰ ਫਸਲ ਮਹਾਨੈ
ਅੰਨ ਦੀ ਫਸਲ ਹੁੰਦੀ ਹੈ
ਲੰਗਰ ਪਰ ਹੈ ਸੇਵ ਨਰ ਠਾਨੈ
ਲੰਗਰ ਵਿੱਚ ਫਸਲਾਂ ਆਉਂਦੀਆਂ ਨੇ
ਸਿੱਖ ਸੈਂਕੜੇ ਕਾਰ ਸੰਭਾਰੈ
ਸੈਂਕੜਿਆਂ ਦੀ ਗਿਣਤੀ ਚ ਅੱਗੇ ਸਿੱਖ ਸੇਵਾ ਕਰਦੇ ਨੇ
ਸ਼੍ਰੀ ਗੁਰੂ ਰਾਮਦਾਸ ਅਨੁਸਾਰ
ਇਹ ਸਾਰੀ ਸੰਗਤ ਹੁਣ ਗੁਰੂ ਰਾਮਦਾਸ ਸਾਹਿਬ ਦੇ ਅਨੁਸਾਰ ਹੀ ਚੱਲਦੀ ਹੈ
ਇਲਕੀ ਆਇਸ ਲੇਤ ਸਮਾਜਾ
ਸਾਰੇ ਗੁਰੂ ਰਾਮਦਾਸ ਸਾਹਿਬ ਦੀ ਆਗਿਆ ਲੈਂਦੇ ਹਨ
ਆਪ ਆਪਣੇ ਸਾਰਹ ਕਾਜਾ
ਆਪੋ ਆਪਣੇ ਕੰਮ ਸਾਰਦੇ ਹਨ
ਸਿੱਖ ਅਨੇਕ ਦਾਸ ਸਭ ਗ੍ਰਾਮ
ਨੇੜੇ ਤੇੜੇ ਦੇ ਪਿੰਡਾਂ ਤੇ ਗ੍ਰਾਮਾਂ ਦੇ ਜਿੰਨੇ ਸਿੱਖ ਨੇ
ਕਰਹਿ ਮਾਮਲੇ ਕੋ ਸਭ ਕਾਮ
ਉਹ ਸਾਰੇ ਮਾਮਲੇ ਦੀ ਜਿੰਨੀ ਕਾਰ ਹੈ ਇਕੱਠੀ ਕਰਦੇ ਨੇ
ਜਿਵ ਭਾਈ ਬੁੱਢਾ ਕਹਿ ਦੇਹੇ
ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੁਕਮ ਕਰਦੇ ਨੇ
ਕਿਸੀ ਪ੍ਰਕਾਰ ਸਰਬ ਹੀ ਲੇ
ਉਸੇ ਤਰ੍ਹਾਂ ਸਾਰਿਆਂ ਕੋਲੋਂ ਮਾਮਲਾ ਇਕੱਠਾ ਕਰਦੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਆਉਣ ਗੁਰੂ ਅਮਰਦਾਸ ਸਾਹਿਬ ਜੀ ਵਿਚਾਰਦੇ ਗੁਰੂ ਰਾਮਦਾਸ ਸਾਹਿਬ ਨੂੰ ਭੇਜ ਕੇ ਨਗਰ ਵਸਾਈਏ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।